ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਜਿਨਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਕਿ ਦੀਨ ਦੁਨੀਆਂ ਦੇ ਪਾਤਸ਼ਾਹ ਵਾਲੀਏ ਦੋ ਜਹਾਨ, ਨੂਰੇ ਸਰਵਰੇ ਕਾਇਨਾਤ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਧਰਮ ਧੁਰੰਦਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਤੇ ਜੁੜ ਕੇ ਹਾਜ਼ਰੀਆਂ ਭਰ ਕੇ ਆਪ ਜੀ ਨੇ ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਕੀਰਤਨ ਤੋਂ ਪਰੰਤ ਸਤਿਗੁਰਾਂ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਸ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਿੱਖਾਂ ਦੇ ਸਮੇਤ ਆਏ ਨੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ ਕਿ ਗਰੀਬ ਨਵਾਜ ਮਹਾਰਾਜ ਜੀ, ਗੁਰਸਿੱਖਾਂ ਦੇ ਵਿੱਚ ਚਰਚਾ ਚੱਲ ਰਹੀ ਹੈ, ਬਹੁਤ ਸਾਰੇ ਅਲਪਮਤੀ ਜੀਵ ਜਿਹੜੇ ਨੇ ਉਹ ਆਪ ਜੀ ਦੀ ਨਿੰਦਾ ਕਰ ਰਹੇ ਹਨ। ਨਿੰਦਾ ਦਾ ਕਾਰਨ ਇਹ ਹੈ ਕਿ ਇੱਕ ਤਾਂ ਮਾਤਾ ਕੌਲਾਂ ਜੀ, ਬੀਬੀ ਕੌਲਾਂ ਜੀ ਆਪ ਜੀ ਦੇ ਚਰਨਾਂ 'ਚ ਰਹਿੰਦੇ ਨੇ, ਆਪ ਜੀ ਕਿਰਪਾ ਕਰਕੇ ਉਹਨਾਂ ਦਾ ਹੁਣ ਤਿਆਗ ਕਰ ਦਿਓ। ਉਹਦੇ ਜਪ ਤਪ ਦੀ ਭਗਤੀ ਭਾਵਨਾ ਵੇਖ ਕੇ, ਬੰਦਗੀ ਵੇਖ ਕੇ, ਉਹਦਾ ਸਿਮਰਨ ਵੇਖ ਕੇ, ਉਹਦਾ ਭਜਨ ਵੇਖ ਕੇ ਮੈਂ ਇਹ ਵਚਨ ਕੀਤਾ ਸੀ ਕਿ ਉਹ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਵੇ। ਇਸ ਕਰਕੇ ਮਹਾਰਾਜ ਜੀ ਹੁਣ ਮੈਂ ਹੀ ਆਪ ਜੀ ਨੂੰ ਬੇਨਤੀ ਕਰ ਰਿਹਾ ਕਿ ਉਹਦਾ ਆਪ ਜੀ ਤਿਆਗ ਕਰੋ। ਸਤਿਗੁਰੂ ਜੀ ਨੇ ਬਚਨ ਕੀਤਾ, ਬਾਬਾ ਜੀ ਤੁਹਾਡਾ ਬਚਨ ਅਸੀਂ ਨਹੀਂ ਮੋੜ ਸਕਦੇ, ਪਰ ਅਸੀਂ ਇਹ ਵੀ ਦੱਸ ਰਹੇ ਹਾਂ ਕਿ ਕੌਲਾਂ ਦੀ ਉਮਰ 15 ਦਿਨ ਬਾਕੀ ਰਹਿ ਗਈ ਤੇ 15 ਦਿਨਾਂ ਬਾਅਦ ਕੌਲਾਂ ਨੇ ਆਪਣੇ ਆਪ ਹੀ ਸਰੀਰ ਤਿਆਗ ਜਾਣਾ ਹੈ। ਇਹ ਸੁਣ ਕੇ ਕੁਝ ਗੁਰਸਿੱਖਾਂ ਦੇ ਮਨ ਦੇ ਵਿੱਚ ਖੇੜਾ ਵੀ ਹੋਇਆ ਕਿ ਚਲੋ ਕੌਲਾਂ ਜੀ ਕਰਕੇ ਹੀ ਜ਼ਿਆਦਾ ਨਿੰਦਾ ਲੋਕ ਕਰਦੇ ਸਨ, ਉਹ ਨਿੰਦਾ ਦਾ ਕਾਰਨ ਹੁਣ ਸਿਮਟ ਜਾਏਗਾ। ਬਾਬਾ ਬੁੱਢਾ ਸਾਹਿਬ ਜੀ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜੀ ਇਸ ਜਗ੍ਹਾ ਤੇ ਜਿੱਥੇ ਸਿੱਖਾਂ ਨੇ ਬਹਿ ਕੇ ਵਿਵੇਕ ਕੀਤਾ ਹੈ, ਵਿਚਾਰ ਕੀਤੀ, ਇਸ ਜਗ੍ਹਾ ਤੇ ਆਪ ਜੀ ਪਰਉਪਕਾਰ ਕਰਨ ਵਾਸਤੇ ਸਰੋਵਰ ਲਵਾਓ ਔਰ ਇਸ ਸਰੋਵਰ ਦਾ ਨਾਂ ਵੀ ਵਿਵੇਕ ਸਰ ਰੱਖੋ। ਬਾਬਾ ਬੁੱਢਾ ਸਾਹਿਬ ਦਾ ਹੁਕਮ ਸੁਣਦਿਆਂ ਸਾਰ ਮਹਾਰਾਜ ਜੀ ਨੇ ਕਮਰ ਕੱਸਾ ਕੀਤਾ। ਉਸੇ ਵਕਤ ਕਈ ਮੰਗਾ ਕੇ ਟੱਕ ਲਾਇਆ, ਖੁਦਾਈ ਸ਼ੁਰੂ ਕਰ ਦਿੱਤੀ। ਗੁਰਸਿੱਖਾਂ ਨੇ ਕੱਪੜਿਆਂ ਦੇ ਵਿੱਚ ਹੀ, ਜਿਹੜੇ ਉਹਨਾਂ ਦੇ ਕੋਲ ਕੱਪੜੇ ਬਸਤਰ ਸਨ, ਉਹਨਾਂ ਦੇ ਵਿੱਚ ਹੀ ਮਿੱਟੀ ਚੁੱਕ ਚੁੱਕ ਕੇ ਬਾਹਰ ਸੁੱਟੀ। ਥੋੜੀ ਜਿਹੀ ਖੁਦਾਈ ਹੋ ਗਈ, ਜਦੋਂ 2 ਘੜੀਆਂ ਦਿਨ ਰਹਿ ਗਿਆ, ਮਹਾਰਾਜ ਜੀ ਨੇ ਖੁਦਾਈ ਬੰਦ ਕਰ ਦਿੱਤੀ ਤੇ ਬਚਨ ਕੀਤਾ, ਆਉਣ ਵਾਲੇ ਸਮੇਂ 'ਚ ਸਰੋਵਰ ਚਾਰੇ ਪਾਸਿਓਂ ਪੱਕਾ ਹੋ ਜਾਏਗਾ ਔਰ ਇੱਥੇ ਵਿਵੇਕੀ ਸਿੱਖਾਂ ਦਾ ਨਿਵਾਸ ਹੋਵੇਗਾ। ਜਿਹੜੇ ਵਿਵੇਕ ਵਾਲੇ ਵਿਚਾਰਸ਼ੀਲ ਸਿੱਖ ਨੇ, ਜਿਨ੍ਹਾਂ ਅੰਦਰ ਆਤਮ ਅਨਾਤਮ ਦੀ ਵਿਚਾਰ ਚੱਲਦੀ। ਵਿਵੇਕ ਕਿਸ ਨੂੰ ਕਹਿੰਦੇ ਨੇ? ਬਿਬ ਨਾਮ ਦੋ ਦਾ ਹੈ, ਦੋ ਦਾ ਤਿਆਗ ਕਰਕੇ ਜਿਹੜਾ ਇੱਕ ਨੂੰ ਗ੍ਰਹਿਣ ਕਰ ਲਵੇ ਉਹਨੂੰ ਵਿਵੇਕ ਕਹਿੰਦੇ ਹਨ। ਵੈਸੇ ਮਹਾਂਪੁਰਖਾਂ ਨੇ ਵਿਵੇਕ ਦਾ ਅਰਥ ਕੀਤਾ ਵਿਚਾਰ। ਵਿਚਾਰ ਇਹ ਕਰਨੀ ਹੈ ਕਿ ਆਤਮਾ ਕੀ ਹੈ, ਅਨਾਤਮਾ ਕੀ ਹੈ, ਸੱਚ ਕੀ ਹੈ ਤੇ ਝੂਠ ਕੀ ਹੈ, ਸੱਤ ਅਸੱਤ ਦੀ ਵਿਚਾਰ ਕਰਕੇ ਅਸੱਤ ਤਿਆਗ ਦੇਣਾ ਤੇ ਸੱਤ ਨੂੰ ਗ੍ਰਹਿਣ ਕਰ ਲੈਣਾ ਉਹਨੂੰ ਵਿਵੇਕੀ ਕਹਿੰਦੇ ਹਨ। ਜਿਵੇਂ ਹੰਸ ਨੂੰ ਵੀ ਵਿਵੇਕੀ ਕਹਿੰਦੇ ਨੇ। ਕਿਉਂ ਵਿਵੇਕੀ ਕਹਿੰਦੇ ਨੇ? ਕਿਉਂਕਿ ਹੰਸ ਦੀ ਚੁੰਝ ਦੇ ਵਿੱਚ ਖਟਾਸ ਹੁੰਦੀ ਹੈ, ਜਦੋਂ ਉਹਦੇ ਅੱਗੇ ਦੁੱਧ ਰੱਖੀਏ ਉਹ ਜਦੋਂ ਆਪਣੀ ਚੁੰਝ ਉਸ ਦੁੱਧ ਵਿੱਚ ਪਾਉਂਦਾ ਤੇ ਦੁੱਧ ਦੀਆਂ ਫੁੱਟੀਆਂ ਵੱਖਰੀਆਂ ਤੇ ਪਾਣੀ ਵੱਖਰਾ ਕਰ ਲੈਂਦਾ, ਫੁੱਟੀਆਂ ਖਾ ਲੈਂਦਾ, ਪਾਣੀ ਦਾ ਤਿਆਗ ਕਰ ਦਿੰਦਾ। ਇਸ ਕਰਕੇ ਹੰਸ ਨੂੰ ਵੀ ਵਿਵੇਕੀ ਕਹਿੰਦੇ ਨੇ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਿਹੜੇ ਇਹੋ ਜਿਹੇ ਹੰਸ ਬਿਰਤੀ ਵਾਲੇ ਵਿਵੇਕੀ ਸਿੱਖ ਨੇ ਉਹ ਇਸ ਸਰੋਵਰ ਦੇ ਕਿਨਾਰੇ ਤੇ ਆ ਕੇ ਰਿਹਾ ਕਰਨਗੇ। ਬੜੇ ਬੜੇ ਮਹਾਂਪੁਰਖ ਬ੍ਰਹਮ ਗਿਆਨੀ ਵਿਵੇਕਸਰ ਸਰੋਵਰ ਤੇ ਰਹਿੰਦੇ ਰਹੇ ਨੇ, ਜਿਨ੍ਹਾਂ ਨੇ ਉੱਥੇ ਬਹਿ ਕੇ ਬੜੀ ਭਗਤੀ ਭਾਵਨਾ ਨਾਲ ਪ੍ਰਮਾਤਮਾ ਦੀ 6ਵੇਂ ਪਾਤਸ਼ਾਹ ਦੀ ਬੰਦਗੀ ਕੀਤੀ ਹੈ। ਇਹ ਕਥਾ ਆਪ ਜੀ ਨੇ ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕੀਤੀ ਸੀ। 5ਵੀਂ ਰਾਸ ਦੀ ਸਮਾਪਤੀ ਹੋਈ ਹੈ, 6ਵੀਂ ਰਾਸ ਆਰੰਭ ਹੋ ਰਹੀ ਹੈ। ਆਓ ਮਨ ਬਿਰਤੀਆਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਦੇ ਨਾਲ ਜੋੜੀਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ। ਦੋਹਰਾ ਸੁਣੋ ਕਥਾ ਗੁਰ ਕੀ ਰੁਚਰ, ਜਿਮ ਸੰਗਰਾਮ ਪ੍ਰਸੰਗ।
ਹੁਣ ਉਹ ਕਥਾ ਸਤਿਗੁਰਾਂ ਦੀ ਸੁੰਦਰ ਕਥਾ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਤੇ ਸੁੰਦਰ ਕਥਾ, ਉਹ ਸੁੰਦਰ ਕਥਾ ਆਪ ਜੀ ਸਰਵਣ ਕਰੋ ਜਿਹਦੇ ਵਿੱਚ ਸਤਿਗੁਰਾਂ ਨੇ ਸੰਗਰਾਮ ਕੀਤਾ ਹੈ, ਜੰਗ ਯੁੱਧ ਕੀਤੇ ਨੇ। ਉਹ ਜੰਗਾਂ ਯੁੱਧਾਂ ਦੀ ਕਥਾ ਜੋ ਸਤਿਗੁਰਾਂ ਨੇ ਧਰਮ ਯੁੱਧ ਲੜੇ ਨੇ, ਉਹਨਾਂ ਧਰਮ ਯੁੱਧਾਂ ਦੀ ਕਥਾ। ਹੁਣ ਉਹਨਾਂ ਪ੍ਰਸੰਗਾਂ ਨੂੰ ਆਪ ਜੀ ਸਰਵਣ ਕਰੋ।
ਮਨ ਬਾਛਤ ਪ੍ਰਾਪਤ ਕਰਹਿ, ਪੁੰਨ ਮਹਿਦ ਅਗ ਖਾਣ ਭੰਗ।
ਜਿਹੜੇ ਇਸ ਪਵਿੱਤਰ ਕਥਾ ਨੂੰ ਸਰਵਣ ਕਰਨਗੇ, ਇਸ ਕਥਾ ਨੂੰ ਸੁਣਨ ਦਾ ਮਹਾਤਮ ਇਹ ਹੈ ਕਿ ਉਹਨਾਂ ਨੂੰ ਮਨ ਬਾਛਤ ਫਲਾਂ ਦੀ ਪ੍ਰਾਪਤੀ ਹੋਵੇਗੀ। ਜੋ ਮਨ ਚ ਚਿਤ ਬਣਗੇ ਉਹ ਉਹਨਾਂ ਨੂੰ ਪ੍ਰਾਪਤ ਹੋਵੇਗਾ। ਖਾਲਸਾ ਜੀ ਇਸ ਕਥਾ ਨੂੰ ਸੁਣਨ ਦਾ ਮਹਾਤਮ ਦੱਸ ਰਹੇ ਨੇ ਭਾਈ ਸੰਤੋਖ ਸਿੰਘ ਜੀ ਕਿ ਇਸ ਕਥਾ ਨੂੰ ਸੁਣਨ ਦਾ ਮਹਾਤਮ ਕੀ ਹੈ। ਆਪ ਸੰਭੂ ਮਾਈ ਭਾਈ ਬੜੇ ਪਿਆਰ ਨਾਲ ਕਥਾ ਸੁਣਦੇ ਹੋ, ਕਥਾ ਸੁਣਨ ਦਾ ਮਹਾਤਮ ਦੱਸਦੇ ਕਿ ਜਿਹੜੀ ਮਨ ਦੀ ਬਿਰਤ, ਮਨ ਦੀਆਂ ਕਾਮਨਾਵਾਂ ਹਨ, ਜੋ ਮਨ ਦੀਆਂ ਇੱਛਾਵਾਂ ਹਨ, ਉਹ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਔਰ ਬਹੁਤ ਵੱਡੇ ਭਾਰੀ ਪੁੰਨਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਕਥਾ ਨੂੰ ਸੁਣ ਕੇ ਬੜੇ ਬੜੇ ਵੱਡੇ ਜਿਹੜੇ ਪਾਪ ਹਨ, ਅੱਗ ਹਨ, ਉਹਨਾਂ ਅੱਗਾਂ ਦਾ ਪਾਪਾਂ ਦਾ ਨਾਸ ਹੁੰਦਾ ਹੈ।
ਸਵਈਆ ਇੱਕ ਸਮੇਂ ਹਰ ਗੋਬਿੰਦ ਜੀ,
ਇੱਕ ਸਮੇਂ ਦੀ ਬਾਤ ਹੈ ਕਿ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਮਹਾਰਾਜ,
ਨਿਜ ਮੰਦਰ ਸੁੰਦਰ ਬੀਜ ਥਿਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣਿਆਂ ਮੰਦਰਾਂ ਦੇ ਵਿੱਚ ਬਿਰਾਜਮਾਨ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਮਹਾਰਾਜ ਆਪਣਿਆਂ ਮਹਿਲਾਂ ਦੇ ਵਿੱਚ ਬਿਰਾਜਮਾਨ ਸਨ।
ਕਵੈ ਨਸ ਸਮੀਪ ਮਹੀਪ ਜੋਥੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਕੋਈ ਵੀ ਨਹੀਂ ਸੀ। ਮਹਾਰਾਜ ਜੀ ਬਿਲਕੁਲ ਇਕਾਂਤ ਚ ਬੈਠੇ ਸਨ। ਇਥੋਂ ਤੱਕ ਕਿ ਰਾਜੇ ਤੋਂ ਲੈ ਕੇ ਕਿਸੇ ਸਧਾਰਨ ਵਿਅਕਤੀ ਤੱਕ ਕਿਸੇ ਨੂੰ ਆਗਿਆ ਨਹੀਂ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਕਾਂਤ ਨੂੰ ਕੋਈ ਭੰਗ ਕਰ ਸਕੇ, ਮਹਾਰਾਜ ਜੀ ਦੇ ਕੋਲ ਅੰਦਰ ਆ ਸਕੇ। ਕਹਿਣ ਦਾ ਭਾਵ ਕਿਸੇ ਨੂੰ ਵੀ ਸਤਿਗੁਰਾਂ ਕੋਲ ਅੰਦਰ ਆਉਣ ਦੀ ਆਗਿਆ ਨਹੀਂ ਸੀ।
ਨਰ ਅੰਦਰ ਆਵਨ ਬੰਦ ਕਰੇ,
ਸਾਰੇ ਆਮ ਸਧਾਰਨ ਵਿਅਕਤੀਆਂ ਦਾ ਸਤਿਗੁਰਾਂ ਦੇ ਕੋਲ ਅੰਦਰ ਆਉਣਾ ਬੰਦ ਕੀਤਾ ਹੋਇਆ ਸੀ, ਕਿਉਂਕਿ ਜਦੋਂ ਮਹਾਰਾਜ ਜੀ ਇਕਾਂਤ ਵਿੱਚ ਬੈਠਦੇ ਸਨ ਫਿਰ ਸਤਿਗੁਰਾਂ ਦੇ ਕੋਲ ਕੋਈ ਨਹੀਂ ਸੀ ਜਾ ਸਕਦਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬਿਲਕੁਲ ਇਕਾਂਤ ਚ ਬੈਠੇ ਸਨ। ਸਾਰੇ ਨਰਾਂ ਦਾ ਮਨੁੱਖਾਂ ਦਾ ਸਤਿਗੁਰਾਂ ਦੇ ਕੋਲ ਅੰਦਰ ਆਉਣਾ ਉਹ ਬੰਦ ਕੀਤਾ ਹੋਇਆ ਸੀ।
ਦੇਖ ਭਲੋ ਅਵਕਾਸ਼ ਹਿਰਦੈ,
ਉਸ ਵੇਲੇ ਭਲਾ ਅਵਕਾਸ਼ ਵੇਖ ਕੇ, ਅਵਕਾਸ਼ ਕਹਿੰਦੇ ਨੇ ਚੰਗੇ ਸਮੇਂ ਨੂੰ, ਭਲੇ ਸਮੇਂ ਨੂੰ, ਕਹਿੰਦੇ ਚੰਗਾ ਭਲਾ ਸਮਾਂ ਜਾਣ ਕੇ ਕਿ ਇਸ ਵੇਲੇ ਸਤਿਗੁਰੂ ਜੀ ਇਕੱਲੇ ਬੈਠੇ ਨੇ, ਲਾਗੇ ਤਾਗੇ ਕੋਈ ਸਿੱਖ ਨਹੀਂ ਹੈ, ਮਹਾਰਾਜ ਜੀ ਬਿਲਕੁਲ ਇਕਾਂਤ ਵਿੱਚ ਬੈਠੇ ਹਨ।
ਲੱਖ ਕਾਰਨ ਮੇਲ ਆਨੰਦ ਧਰੇ,
ਉਸ ਵੇਲੇ ਸਤਿਗੁਰਾਂ ਨਾਲ ਮਿਲਣ ਦਾ ਆਨੰਦ ਧਾਰਨ ਕਰਕੇ ਕਿ ਹੁਣ ਸਮਾਂ ਕਿ ਸਤਿਗੁਰੂ ਜੀ ਇਕਾਂਤ ਵਿੱਚ ਬੈਠੇ ਨੇ, ਸ਼ਾਂਤ ਅਵਸਥਾ ਚ ਬੈਠੇ ਨੇ, ਮਹਾਰਾਜ ਜੀ ਦੇ ਕੋਲ ਕੋਈ ਆ ਜਾ ਨਹੀਂ ਰਿਹਾ, ਹੁਣ ਸਤਿਗੁਰਾਂ ਦੇ ਨਾਲ ਮਿਲਣ ਦਾ ਵਧੀਆ ਤੇ ਭਲਾ ਸਮਾਂ ਹੈ।
ਸਾਰਦ ਬਾਰਦ ਸਾਰਦ ਪਾਰਦ,
ਕਹਿੰਦੇ ਉਸ ਵੇਲੇ ਸਾਰਦਾ ਵਰਗਾ ਜਿਹਦਾ ਬੜਾ ਸੁੰਦਰ ਰੰਗ ਹੈ, ਪਾਰੇ ਵਰਗਾ ਜਿਸ ਦਾ ਸੁੰਦਰ ਰੰਗ ਹੈ,
ਤਾ ਸਮ ਨਾਰਦ ਮੋਦ ਭਰੇ,
ਉਸ ਵੇਲੇ ਨਾਰਦ ਮੁਨੀ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਮਿਲਣ ਆਇਆ। ਨਾਰਦ ਨੇ ਆਖਿਆ ਵੀ ਹੁਣ ਬੜਾ ਵਧੀਆ ਸਮਾਂ, ਗੁਰੂ ਹਰਗੋਬਿੰਦ ਸਾਹਿਬ ਜੀ ਇਕਾਂਤ ਵਿੱਚ ਬੈਠੇ ਨੇ, ਸ਼ਾਂਤ ਅਵਸਥਾ ਚ ਬੈਠੇ ਨੇ, ਕੋਈ ਸਤਿਗੁਰਾਂ ਕੋਲ ਆ ਜਾ ਨਹੀਂ ਰਿਹਾ, ਹੁਣ ਸਮਾਂ ਹੈ ਕਿ ਮੈਂ ਜਾ ਕੇ ਸਤਿਗੁਰਾਂ ਨੂੰ ਮਿਲਾਂ ਔਰ ਜਾ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀ ਬੇਨਤੀ ਕਰਾਂ। ਤੋ ਆਪਣੀ ਬੇਨਤੀ ਕਰਨ ਵਾਸਤੇ ਉਸ ਵਕਤ ਨਾਰਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਬੜੀ ਖੁਸ਼ੀ ਦੇ ਨਾਲ ਚੱਲ ਕੇ ਆਇਆ।
ਸਵਈਆ ਔਚਕ ਮੰਦਰ ਮੈਂ ਵਿਦਤਿਓ,
ਅਚਾਨਕ, ਔਚਕ ਦਾ ਮਤਲਬ ਅਚਾਨਕ, ਅਚਨਚੇਤ, ਨਾਰਦ ਮੁਨੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਮੰਦਰ ਵਿੱਚ ਆ ਕੇ ਜਿੱਥੇ ਸਤਿਗੁਰੂ ਜੀ ਮਹਾਰਾਜ ਜੀ ਬੈਠੇ ਸਨ ਉੱਥੇ ਆ ਕੇ ਪ੍ਰਗਟ ਹੋਇਆ।
ਗੁਰ ਹੇਰ ਉੱਠੇ ਹਿਤ ਆਦਰ ਕੇ,
ਸਤਿਗੁਰਾਂ ਨੇ ਨਾਰਦ ਜੀ ਨੂੰ ਆਉਂਦਿਆਂ ਵੇਖਿਆ। ਨਾਰਦ ਜੀ ਬੜੇ ਮਹਾਂਪੁਰਖ ਨੇ, ਨਾਰਦ ਮੁਨੀ ਹੈ, ਬੜੀ ਬੰਦਗੀ ਵਾਲਾ, ਹਰ ਵੇਲੇ ਪਰਮੇਸ਼ਰ ਦੀ ਭਗਤੀ ਵਿੱਚ ਹੀ ਨਾਰਦ ਮੁਨੀ ਨਾਰਾਇਣ ਨਾਰਾਇਣ ਦਾ ਜਾਪ ਕਰਦਾ ਰਹਿੰਦਾ ਤੇ ਮਹਾਰਾਜ ਜੀ ਭਗਤਾਂ ਦਾ ਸਤਿਕਾਰ ਕਰਦੇ ਨੇ, ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਨੇ ਉਹਨਾਂ ਦਾ ਸਤਿਕਾਰ ਕਰਦੇ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਾਰਦ ਦਾ ਸਤਿਕਾਰ ਕੀਤਾ।
ਬੰਧਨ ਆਪਸ ਮਾਹੇ ਕਰੇ,
ਨਾਰਦ ਮੁਨੀ ਨੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਔਰ ਪਾਵਨ ਚਰਨਾਂ ਤੇ ਬੜੇ ਅਦਬ ਨਾਲ, ਬੜੇ ਪਿਆਰ ਤੇ ਸਤਿਕਾਰ ਨਾਲ ਮਹਾਰਾਜ ਜੀ ਨੂੰ ਮੱਥਾ ਟੇਕਿਆ।
ਕਹਿ ਵਾਕ ਸਰੂਪ ਜੋ ਕਾਦਰ ਕੇ,
ਉਸ ਵੇਲੇ ਕਾਦਰ ਦੇ ਰੱਬ ਦੇ ਸਰੂਪ ਹਨ ਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਗੁਰੂ ਹਰਗੋਬਿੰਦ ਸਾਹਿਬ ਜੀ ਕਾਦਰ ਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਨੇ, ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ।
ਆਓ ਦੇਵ ਮੁਨੀ ਉੱਚ ਬੈਠੋ,
ਮਹਾਰਾਜ ਜੀ ਕਹਿੰਦੇ ਆਓ ਦੇਵ ਰਿਸ਼ੀ ਜੀ ਆਓ, ਨਾਰਦ ਮੁਨੀ ਨੂੰ ਦੇਵ ਰਿਸ਼ੀ ਕਹਿੰਦੇ ਹਨ, ਮਹਾਰਾਜ ਜੀ ਕਹਿੰਦੇ ਆਓ ਦੇਵ ਰਿਸ਼ੀ ਜੀ, ਜੀ ਆਇਆਂ ਨੂੰ ਆਓ ਉੱਚੇ ਥਾਂ ਤੇ ਬੈਠੋ। ਸਤਿਗੁਰਾਂ ਨੇ ਬੜਾ ਸਤਿਕਾਰ ਕੀਤਾ ਨਾਰਦ ਮੁਨੀ ਦਾ, ਮਹਾਰਾਜ ਜੀ ਕਹਿੰਦੇ ਆਓ ਦੇਵ ਰਿਸ਼ੀ ਜੀ ਆ ਕੇ ਉੱਚੇ ਸਥਾਨ ਤੇ ਬੈਠੋ।
ਕੀਨ ਕਿਰਪਾ ਇਤ ਆਚਰ ਕੇ,
ਆਪ ਜੀ ਇੱਥੇ ਚੱਲ ਕੇ ਆਇਓ, ਬੜੀ ਕਿਰਪਾ ਕੀਤੀ ਹੈ ਤੁਸੀਂ ਕਿ ਆ ਕੇ ਸਾਨੂੰ ਦਰਸ਼ਨ ਦਿੱਤੇ ਨੇ, ਘਰ ਬੈਠਿਆਂ ਨੂੰ ਆ ਕੇ ਦਰਸ਼ਨ ਦਿੱਤੇ ਹਨ।
ਆਵਨ ਕਾਰਨ ਕੌਣ ਕਹੋ,
ਨਾਰਦ ਜੀ ਦੱਸੋ ਤੁਹਾਡੇ ਆਉਣ ਦਾ ਕਾਰਨ ਕੀ ਹੈ, ਆਪ ਜੀ ਦਾ ਆਉਣਾ ਕਿਵੇਂ ਹੋਇਆ, ਬਿਨਾਂ ਕਾਰਨ ਤੋਂ ਤਾਂ ਹੁਣ ਆਪ ਜੀ ਆ ਨਹੀਂ ਸੀ ਸਕਦੇ, ਇਸ ਕਰਕੇ ਆਪ ਜੀ ਦੱਸੋ ਕਿ ਤੁਹਾਡੇ ਆਉਣ ਦਾ ਕਾਰਨ ਕੀ ਹੈ?
ਕਿਮ ਬਾਛਤ ਕਾਰਜ ਜੇ ਉਰ ਕੋ।
ਦੱਸੋ ਤੁਸੀਂ ਆਪਣੇ ਮਨ ਦੇ ਵਿੱਚ ਕਿਹੜਾ ਕਾਰਜ ਪੂਰਾ ਕਰਨਾ ਲੋੜਦੇ ਹੋ? ਕਿਸ ਕੰਮ ਦੀ ਪੂਰਨ ਕਰਨ ਦੀ ਇੱਛਾ ਆਪਣੇ ਮਨ ਚ ਰੱਖਦੇ ਹੋ?
ਨਾਰਦ ਰੂਪ ਬਿਲੋਕ ਨਿਹਾਰਤ।
ਨਾਰਦ ਨੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੋਹਣੇ ਸਰੂਪ ਵੱਲ ਵੇਖਿਆ ਹੈ।
ਸੁੰਦਰ ਕ੍ਰਾਂਤ ਪੂਜਾ ਬਲ ਭਾਰੀ।
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਿਹਰੇ ਤੇ ਬੜੀ ਸੁੰਦਰ ਕ੍ਰਾਂਤੀ ਹੈ। ਮਹਾਰਾਜ ਛੇਵੇਂ ਪਾਤਸ਼ਾਹ ਦੇ ਸਰੂਪ ਤੇ ਜ਼ਾਹੂ ਜ਼ਲਾਲ ਹੈ। ਬੜਾ ਪ੍ਰਤਾਪ, ਬੜਾ ਪ੍ਰਕਾਸ਼ ਤੇ ਮਹਾਰਾਜ ਜੀ ਦੀਆਂ ਬਾਹਾਂ ਭੁਜ ਦੰਡੇ ਬੜੇ ਬਲਵਾਨ ਨੇ। ਬਲਵਾਨ ਬਾਹਾਂ ਮਹਾਰਾਜ ਜੀ ਦੀਆਂ ਵੇਖੀਆਂ ਹਨ।
ਦੀਰਗ ਸ਼੍ਰੀ ਮੁਖ ਮੰਡਲ ਪੈ।
ਔਰ ਸਤਿਗੁਰਾਂ ਦਾ ਚਿਹਰਾ ਬੜਾ ਸੁੰਦਰ, ਬੜਾ ਵਿਸ਼ਾਲ ਮੁਖ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ।
ਕਲ ਕੁੰਡਲ ਡੋਲ ਬੜੀ ਦੁੱਤ ਵਾਲੀ।
ਬੜੀ ਦੁੱਤ ਵਾਲੀ, ਆਭਾ ਵਾਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕ੍ਰਾਂਤੀ ਹੈ। ਮਹਾਰਾਜ ਜੀ ਦੇ ਸਰੂਪ ਦੀ ਕ੍ਰਾਂਤੀ ਬੜੀ ਸੋਹਣੀ ਲੱਗ ਰਹੀ ਹੈ।
ਅੰਗ ਵਿਸ਼ੇਸ਼ ਅਸ਼ੇਸ਼ ਹੈ ਪਟ।
ਸਤਿਗੁਰਾਂ ਦੇ ਸਰੀਰ ਦਾ ਇੱਕ ਇੱਕ ਅੰਗ ਵਿਸ਼ੇਸ਼ ਹੈ, ਬੜਾ ਬਲ ਵਾਲਾ ਹੈ। ਵੱਖੋ ਵੱਖਰੇ ਅੰਗ ਮਹਾਰਾਜ ਜੀ ਦੇ ਸਰੀਰ ਦੇ ਨਜ਼ਰ ਆਉਂਦੇ ਨੇ। ਡੋਲੇ ਵੱਖਰੇ ਦਿਸਦੇ ਨੇ, ਮੋਢੇ ਵੱਖਰੇ ਦਿਸਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਤੇ ਜਿਹੜੇ ਬਸਤਰ ਹਨ ਉਹ ਵੀ ਬੜੇ ਸੁੰਦਰ ਸਤਿਗੁਰਾਂ ਨੇ ਧਾਰਨ ਕੀਤੇ ਹੋਏ ਨੇ।
ਬੈਸ ਸੋ ਬੇਸ ਸਜੈ ਮੁਦਕਾਰੀ।
ਮਹਾਰਾਜ ਜੀ ਨੇ ਮੁਦਕਾਰੀ, ਖੁਸ਼ੀ ਦੇਣ ਵਾਲੇ ਜਿਹੜੇ ਸੁੰਦਰ ਬਸਤਰ ਹਨ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਤੇ ਸਜੇ ਹੋਏ ਹਨ।
ਬ੍ਰਿੰਦ ਆਨੰਦ ਕੋ ਪਾਏ ਰਹੋ।
ਨਾਰਦ ਮੁਨੀ ਨੇ ਜਦੋਂ ਸਤਿਗੁਰਾਂ ਦੇ ਇਹੋ ਜਿਹੇ ਸੋਹਣੇ ਸਰੂਪ ਦੇ ਦਰਸ਼ਨ ਕੀਤੇ ਨਾ ਤੇ ਦਰਸ਼ਨ ਕਰਕੇ ਨਾਰਦ ਦੇ ਮਨ ਚ ਆਨੰਦ ਵਰਤ ਗਿਆ। ਸਤਿਗੁਰਾਂ ਦੇ ਦਰਸ਼ਨ ਕਰਦਿਆਂ, ਸਤਿਗੁਰਾਂ ਦੇ ਦੀਦਾਰ ਪਰਸਦਿਆਂ ਹਿਰਦੇ ਵਿੱਚ ਆਨੰਦ ਪ੍ਰਾਪਤ ਹੋਇਆ। ਨਾਰਦ ਨੇ ਆਨੰਦ ਪ੍ਰਾਪਤ ਕੀਤਾ ਹੈ।
ਗੁਣ ਕੀਰਤ ਕੋ ਤਬ ਕੀਨ ਉਚਾਰੀ।
ਉਸ ਵੇਲੇ ਫਿਰ ਨਾਰਦ ਮੁਨੀ ਨੇ ਸਤਿਗੁਰਾਂ ਦੀ ਕੀਰਤ ਉਚਾਰਨ ਕੀਤੀ। ਮਹਾਰਾਜ ਜੀ ਦੀ ਕੀਰਤੀ ਵਿੱਚ ਅਸ਼ਟਕ ਇਹਨੂੰ ਕਹਿੰਦੇ ਨੇ ਖਾਲਸਾ ਜੀ, ਜਿਹੜਾ ਅੱਗੇ ਛੰਦ ਆਉਣਾ ਨਾ ਇਹਨੂੰ ਅਸ਼ਟਕ ਕਹਿੰਦੇ ਹਨ। ਇੱਕ ਅਸ਼ਟਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕੀਰਤੀ ਵਿੱਚ ਮਹਾਰਾਜ ਜੀ ਦਾ ਸੁਜਸ ਕਰਦਿਆਂ ਉਹ ਨਾਰਦ ਮੁਨੀ ਨੇ ਉਚਾਰਨ ਕੀਤਾ ਹੈ।
ਭੁਜੰਗ ਪ੍ਰਿਆਤ ਛੰਦ ਗੁਰੂ ਰੂਪ ਧਾਰੇ ਨਮੋਲੇ ਹੁਮੋਹੀ।
ਨਮਸਕਾਰ ਹੈ, ਹੇ ਸਤਿਗੁਰੂ ਜੀ ਆਪ ਜੀ ਨੂੰ ਮੇਰੀ ਨਮਸਕਾਰ ਹੈ। ਆਪ ਜੀ ਇਸ ਮਾਤ ਲੋਕ ਦੀ ਧਰਤੀ ਤੇ ਗੁਰੂ ਰੂਪ ਧਾਰਨ ਕਰਕੇ ਆਏ ਹੋ। ਨਾਰਦ ਮੁਨੀ ਅਸ਼ਟਕ ਉਚਾਰ ਰਿਹਾ ਹੁਣ ਕਿ ਮਹਾਰਾਜ ਜੀ ਆਪ ਜੀ ਗੁਰੂ ਰੂਪ ਧਾਰਨ ਕਰਕੇ ਆਏ ਹੋ, ਮੇਰੀ ਨਮਸਕਾਰ ਪ੍ਰਵਾਨ ਕਰੋ, ਨਮਸਕਾਰ ਪ੍ਰਵਾਨ ਕਰੋ।
ਸਦਾ ਗਿਆਨ ਮੈਂ ਧਿਆਨ ਮੈਂ ਬਾਸ ਹੋਈ।
ਮਹਾਰਾਜ ਜੀ ਸਦਾ ਹੀ ਤੁਸੀਂ ਗਿਆਨ ਦਾ ਸਰੂਪ ਹੋ ਔਰ ਉਸ ਗਿਆਨ ਦੇ ਪਰਮ ਪਵਿੱਤਰ ਸਰੂਪ ਦੇ ਵਿੱਚ ਤੁਹਾਡਾ ਸਦਾ ਧਿਆਨ ਲੱਗਾ ਰਹਿੰਦਾ ਹੈ, ਉਸੇ ਵਿੱਚ ਸਦਾ ਤੁਹਾਡਾ ਵਾਸ ਹੈ। ਉਸ ਗਿਆਨ ਦੇ ਭਗਤਾਂ ਦੇ ਧਿਆਨ ਦੇ ਵਿੱਚ ਤੁਸੀਂ ਵਸਦੇ ਹੋ।
ਪਰਮ ਬ੍ਰਹਮ ਨਾਥੰ ਲਖੈ ਨਾਹੀ ਕੋਈ।
ਮਹਾਰਾਜ ਜੀ ਤੁਸੀਂ ਪਰਮ ਬ੍ਰਹਮ, ਪਰੇ ਤੋਂ ਪਰੇ ਨਾਥਾਂ ਦੇ ਨਾਥ ਹੋ। ਆਪ ਜੀ ਦੇ ਸਰੂਪ ਨੂੰ ਸੰਪੂਰਨ ਰੂਪ ਦੇ ਵਿੱਚ ਕੋਈ ਨਹੀਂ ਜਾਣ ਸਕਦਾ, ਕੋਈ ਨਹੀਂ ਲੱਖ ਸਕਦਾ, ਕੋਈ ਨਹੀਂ ਜਾਣ ਸਕਦਾ।
ਕਲਾ ਜਾਲ ਧਾਰੋ ਕਰਾਮਾਤ ਗੋਈ।
ਬੇਅੰਤ ਕਲਾਵਾਂ ਦਾ ਜਾਲ ਆਪ ਜੀ ਨੇ ਆਪਣੇ ਅੰਦਰ ਧਾਰਨ ਕੀਤਾ ਹੋਇਆ। ਬੇਅੰਤ ਸ਼ਕਤੀਆਂ ਦੇ ਮਾਲਕ ਹੋ ਤੁਸੀਂ, ਪਰ ਫਿਰ ਵੀ ਮਹਾਰਾਜ ਜੀ ਆਪ ਜੀ ਨੇ ਆਪਣੀਆਂ ਸਾਰੀਆਂ ਕਰਾਮਾਤਾਂ, ਆਪਣੀਆਂ ਸਾਰੀਆਂ ਅਜ਼ਮਤਾਂ ਤੇ ਸ਼ਕਤੀਆਂ ਆਪਣੇ ਵਿੱਚ ਲੁਕਾਈਆਂ ਹੋਈਆਂ ਨੇ। ਹੈ ਤੁਸੀਂ ਸਾਰੀਆਂ ਸ਼ਕਤੀਆਂ ਦੇ ਮਾਲਕ, ਸਾਰੀਆਂ ਸ਼ਕਤੀਆਂ ਤੁਹਾਡੇ ਵਿੱਚ ਵਿਰਾਜਮਾਨ ਵਿਦਮਾਨ ਨੇ, ਪਰ ਮਹਾਰਾਜ ਫਿਰ ਵੀ ਆਪ ਜੀ ਨੇ ਆਪਣੀਆਂ ਸਾਰੀਆਂ ਕਰਾਮਾਤਾਂ ਅਜ਼ਮਤਾਂ ਨੂੰ ਆਪਣੇ ਵਿੱਚ ਲੁਕਾਇਆ ਹੋਇਆ।
ਨਿਰਾਲੰਬ ਨਾਥੰ ਨਿਰਾਲੰਬ ਬਚਿਤ੍ਰੰ।
ਮਹਾਰਾਜ ਜੀ ਤੁਸੀਂ ਨਿਰਾਲੰਬ ਹੋ, ਤੁਹਾਨੂੰ ਕੋਈ ਕਿਸੇ ਦਾ ਆਸਰਾ ਨਹੀਂ, ਤੁਸੀਂ ਸਾਰਿਆਂ ਦੇ ਆਸਰੇ ਹੋ, ਸਾਰਿਆਂ ਦੇ ਨਾਥ ਹੋ, ਪਰ ਮਹਾਰਾਜ ਤੁਸੀਂ ਆਪ ਆਸਰੇ ਤੋਂ ਰਹਿਤ ਹੋ, ਨਿਰਾਲੇ ਹੋ ਸਾਰੇ ਸੰਸਾਰ ਤੋਂ, ਬਚਿੱਤਰ ਰੂਪ ਹੋ ਮਹਾਰਾਜ ਜੀ।
ਪ੍ਰਭੂ ਹੋ ਵਿਭੂ ਹੋ ਅਪੈ ਹੋ ਪਵਿੱਤਰੰ।
ਮਹਾਰਾਜ ਜੀ ਤੁਸੀਂ ਮਾਲਕ ਹੋ, ਫਿਰ ਵਿਭੂ ਹੋ ਸਾਰੇ ਪਾਸੇ ਵਿਆਪਕ ਹੋ ਅਪੈ ਹੋ ਡਰ ਤੋਂ ਰਹਿਤ ਹੋ ਤੇ ਪਵਿੱਤਰ ਸਰੂਪ ਹੋ
ਕਲੀ ਕਾਲ ਮੈਂ ਪੰਥ ਕੀਨੋ ਸੁਖਾਰੇ
ਕਲੀ ਕਾਲ ਦੇ ਇਸ ਘੋਰ ਭਿਆਨਕ ਸਮੇਂ ਚ ਤੁਸੀਂ ਬੜਾ ਸੌਖਾ ਪੰਥ ਸਿੱਖੀ ਦਾ ਪ੍ਰਗਟ ਕੀਤਾ ਹੈ ਨਹੀਂ ਤਾਂ ਬੜਾ ਔਖਾ ਮਾਰਗ ਸੀ ਰੱਬ ਦੀ ਪ੍ਰਾਪਤੀ ਦਾ ਬੜੇ ਔਖੇ ਔਖੇ ਸਾਧਨ ਲੋਕਾਂ ਨੂੰ ਦੱਸੇ ਜਾਂਦੇ ਸਨ ਪਰਮੇਸ਼ਰ ਪ੍ਰਾਪਤੀ ਦੇ ਪਰ ਆਪ ਜੀ ਨੇ ਕਲੀ ਕਾਲ ਦੇ ਇਸ ਘੋਰ ਸਮੇਂ ਚ ਸੌਖਾ ਰਾਹ ਦੱਸਿਆ ਲੋਕਾਂ ਨੂੰ ਕਿ ਭਾਈ ਪਰਮਾਤਮਾ ਨੂੰ ਜੇ ਮਿਲਣਾ ਤੇ ਇਹ ਸੌਖਾ ਰਸਤਾ ਨਾਮ ਜਪਣ ਦਾ ਨਾਮ ਜਪ ਕੇ ਤੁਸੀਂ ਉਸ ਨਾਮੀ ਪਰਮੇਸ਼ਰ ਚ ਭੇਦ ਹੋ ਸਕਦੇ ਹੋ ਇਹ ਕਲਯੁਗ ਦੇ ਵਿਚ ਸੌਖਾ ਰਸਤਾ ਆਪ ਜੀ ਨੇ ਜੀਵਾਂ ਨੂੰ ਦੱਸਿਆ ਹੈ
ਨਿਜੰਗ ਦਾਸ ਦੇਹੋ ਉਪਦੇਸ਼ੰ ਉਧਾਰੇ
ਮਹਾਰਾਜ ਜੀ ਆਪਣੇ ਦਾਸਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਉਧਾਰ ਕਰ ਰਹੇ ਹੋਇਓ ਉਹਨਾਂ ਨੂੰ ਮਹਾਰਾਜ ਜੀ ਆਪ ਜੀ ਉਧਾਰ ਦੇ ਹੋ
ਬਿਨਾ ਦੰਭ ਹਵੈ ਕੈ ਭਜੈ ਸਾਚ ਨਾਮੰ
ਤੇ ਮਹਾਰਾਜ ਜੀ ਜਿਹੜੇ ਤੁਹਾਡੇ ਦਾਸ ਨੇ ਉਹ ਤੁਹਾਡਾ ਉਪਦੇਸ਼ ਸਰਵਣ ਕਰਕੇ ਬਿਨਾਂ ਪਖੰਡ ਤੋਂ ਬਿਨਾਂ ਦੰਭ ਦੰਭ ਦਾ ਮਤਲਬ ਹੈ ਪਖੰਡ ਪਖੰਡ ਤੋਂ ਰਹਿਤ ਹੋ ਕੇ ਉਹ ਪਰਮੇਸ਼ਰ ਦੇ ਸੱਚੇ ਨਾਮ ਦਾ ਭਜਨ ਕਰਦੇ ਨੇ ਜਿਹੜੇ ਤੁਹਾਡੇ ਸੇਵਕ ਨੇ ਤੁਹਾਡੇ ਦਾਸ ਨੇ ਉਹ ਪਖੰਡ ਤੋਂ ਦੰਭ ਤੋਂ ਰਹਿਤ ਹੋ ਕੇ ਅਕਾਲ ਪੁਰਖ ਪਰਮੇਸ਼ਰ ਦੇ ਸੱਚੇ ਨਾਮ ਦਾ ਭਜਨ ਕਰਦੇ ਹਨ
ਤਜੈ ਦੇਹ ਹੰਤਾ ਲਹਿ ਆਪ ਧਾਮੰ
ਔਰ ਉਹ ਆਪ ਦੇ ਜਿਹੜੇ ਲੋਕ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਰੀਰ ਦੀ ਹੰਗਤਾ ਤਿਆਗ ਕੇ ਉਹ ਆਪ ਜੀ ਦੇ ਲੋਕ ਨੂੰ ਪ੍ਰਾਪਤ ਹੁੰਦੇ ਹਨ ਜਿਹੜਾ ਤੁਹਾਡਾ ਘਰ ਹੈ ਅਕਾਲ ਪੁਰਖ ਜੀ ਗੁਰੂ ਸਾਹਿਬ ਜੀ ਤੁਹਾਡਾ ਸੱਚਖੰਡ ਰੂਪੀ ਘਰ ਹੈ ਉਸ ਘਰ ਨੂੰ ਤੁਹਾਡੇ ਸੇਵਕ ਪ੍ਰਾਪਤ ਹੁੰਦੇ ਨੇ
ਮਹਾ ਮੋਹ ਮਾਤੰ ਸ਼ੇਰੰ ਸਮਾਨੰ
ਮਹਾ ਮੋਹ ਰੂਪੀ ਮਤੰਗ ਵਾਸਤੇ ਹਾਥੀ ਵਾਸਤੇ ਮਹਾਰਾਜ ਜੀ ਤੁਸੀਂ ਬੱਬਰ ਸ਼ੇਰ ਦੇ ਸਮਾਨ ਹੋ ਮਹਾ ਮੋਹ ਜਿਹੜਾ ਹੈ ਨਾ ਉਹ ਹਾਥੀ ਹੈ ਤੇ ਉਸ ਹਾਥੀ ਵਾਸਤੇ ਹੇ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਸ਼ਾਰਦੂਲ ਬੱਬਰ ਸ਼ੇਰ ਦੇ ਸਮਾਨ ਹੋ
ਵਿਕਾਰੰ ਤਮੰ ਦੀਪ ਜੈਸੇ ਪ੍ਰਹਾਨੰ
ਵਿਕਾਰਾਂ ਦੇ ਹਨੇਰੇ ਨੂੰ ਖਤਮ ਕਰਨ ਵਾਸਤੇ ਤੁਸੀਂ ਦੀਵੇ ਦੇ ਸਮਾਨ ਹੋ ਜਿਵੇਂ ਦੀਵਾ ਬਲਦਾ ਪ੍ਰਕਾਸ਼ ਹੁੰਦਾ ਤੇ ਹਨੇਰਾ ਚਲਿਆ ਜਾਂਦਾ ਇਸੇ ਤਰ੍ਹਾਂ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਥੇ ਤੁਹਾਡਾ ਨਿਵਾਸ ਹੁੰਦਾ ਉਥੋਂ ਵਿਕਾਰਾਂ ਦਾ ਹਨੇਰਾ ਚਲਿਆ ਜਾਂਦਾ ਉਥੇ ਜਿਤਨੇ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਵਿਕਾਰ ਨੇ ਇਹਨਾਂ ਵਿਕਾਰਾਂ ਦਾ ਹਨੇਰਾ ਆਪ ਜੀ ਦੇ ਪ੍ਰਕਾਸ਼ ਸਾਹਮਣੇ ਖਤਮ ਹੋ ਜਾਂਦਾ ਚਲਾ ਜਾਂਦਾ ਹੈ
ਭਏ ਬੰਸ ਬੇਦੀਨ ਕੇ ਭਾਨ ਜੋਏ
ਬੇਦੀਆਂ ਦੇ ਬੰਸ ਵਿੱਚ ਤਿੰਨ ਬੇਦੀਆਂ ਕੇ ਕੁੱਲ ਵਿਖੈ ਪ੍ਰਗਟੇ ਨਾਨਕ ਰਾਏ ਬੇਦੀਆਂ ਦੀ ਕੁੱਲ ਦੇ ਵਿੱਚ ਮਹਾਰਾਜ ਗੁਰੂ ਨਾਨਕ ਰੂਪ ਹੋ ਕੇ ਪ੍ਰਗਟ ਹੋਏ ਪਾਰਬ੍ਰਹਮ ਪਰਮੇਸ਼ਰ ਨੇ ਪਹਿਲਾਂ ਬੇਦੀਆਂ ਦੀ ਕੁੱਲ ਦੇ ਵਿੱਚ ਗੁਰੂ ਨਾਨਕ ਰੂਪ ਹੋ ਕੇ ਪ੍ਰਕਾਸ਼ ਧਾਰਨ ਕੀਤਾ
ਪੁਨੰ ਤੇਹਣ ਬੰਸ ਕੋ ਚੰਦ ਹੋਏ
ਫਿਰ ਤ੍ਰੇਹਣਾ ਦੀ ਕੁੱਲ ਜਿਹੜੀ ਸੀ ਤ੍ਰੇਹਣ ਬੰਸ ਦੇ ਵਿੱਚ ਚੰਦਰਮਾ ਰੂਪ ਹੋ ਕੇ ਗੁਰੂ ਅੰਗਦ ਰੂਪ ਹੋ ਕੇ ਪ੍ਰਗਟ ਹੋਏ ਕਿਉਂਕਿ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਤ੍ਰੇਹਣ ਕੁੱਲ ਵਿੱਚ ਅਵਤਾਰ ਧਾਰਨ ਕੀਤਾ ਸੀ ਨਾਰਦ ਮੁਨੀ ਉਪਮਾ ਕਰ ਰਿਹਾ ਅਸ਼ਟਕ ਗਾ ਰਿਹਾ ਹੈ ਮਹਾਰਾਜ ਪਹਿਲਾਂ ਬੇਦੀਆਂ ਦੀ ਕੁੱਲ ਨੂੰ ਭਾਗ ਲਾਇਆ ਫਿਰ ਤ੍ਰੇਹਣਾ ਦੇ ਬੰਸ਼ ਵਿੱਚ ਚੰਨ ਰੂਪ ਹੋ ਕੇ ਗੁਰੂ ਅੰਗਦ ਸਾਹਿਬ ਪ੍ਰਗਟ ਹੋਏ
ਪਿਤਾ ਮੋਹਰੀ ਕੋ ਧਰਿਓ ਰੂਪ ਫੇਰੰ
ਫਿਰ ਬਾਬੇ ਮੋਹਰੀ ਦਾ ਪਿਤਾ ਹੋ ਕੇ ਸਰੂਪ ਧਾਰਨ ਕੀਤਾ ਗੁਰੂ ਅਮਰਦਾਸ ਸਾਹਿਬ ਦਾ ਸਰੂਪ ਹੋ ਕੇ ਮਾਤ ਲੋਕ ਦੀ ਧਰਤੀ ਤੇ ਪ੍ਰਗਟ ਹੋਏ
ਗੁਰੂ ਰਾਮਦਾਸੰ ਪ੍ਰਕਾਸ਼ੰ ਕਨੇਰੰ
ਤੇ ਗੁਰੂ ਅਮਰਦਾਸ ਸਾਹਿਬ ਤੋਂ ਬਾਅਦ ਫਿਰ ਸੋਢੀਆਂ ਦੀ ਕੁੱਲ ਨੂੰ ਭਾਗ ਲਾਇਆ ਤੇ ਗੁਰੂ ਰਾਮਦਾਸ ਰੂਪ ਹੋ ਕੇ ਪ੍ਰਗਟ ਹੋਏ ਸ਼੍ਰੀ ਗੁਰੂ ਰਾਮਦਾਸ ਸਾਹਿਬ ਸਰੂਪ ਹੋ ਕੇ ਪ੍ਰਕਾਸ਼ਮਾਨ ਹੋਏ
ਭਏ ਸ਼ਾਂਤ ਰੂਪੰ ਰਚਿਓ ਗ੍ਰੰਥ ਬਾਣੀ
ਉਹਨਾਂ ਤੋਂ ਬਾਅਦ ਫਿਰ ਸ਼ਾਂਤ ਰੂਪ ਸ਼ਾਂਤੀ ਦੇ ਮਹਾ ਮੁਜਸਮੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਪ੍ਰਕਾਸ਼ਿਤ ਹੋਏ ਜਿਨ੍ਹਾਂ ਨੇ ਸ਼ਾਂਤ ਰੂਪ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਕੀਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੰਪਾਦਨ ਕੀਤਾ
ਸੁਦਾ ਤਾਲ ਕੀਨੋ ਅਗੰਗ ਦਾ ਸੁਹਾਨੀ
ਔਰ ਸੁਧਾ ਤਾਲ ਸ੍ਰੀ ਅੰਮ੍ਰਿਤਸਰ ਸਰੋਵਰ ਦਾ ਸੇਵਾ ਸੰਪੂਰਨ ਕਰਵਾਏ ਔਰ ਆਪਣੇ ਦਾਸਾਂ ਦੇ ਆਪਣਿਆਂ ਸੇਵਕਾਂ ਦੇ ਪਾਪਾਂ ਦਾ ਨਾਸ ਕੀਤਾ ਹੈ।
ਪਿਤਾ ਆਪ ਕੋ ਧੀਰ ਧਾਰੀ ਧਰਾ ਸੀ,
ਤੁਹਾਡੇ ਪਿਤਾ ਸਨ ਗੁਰੂ ਅਰਜਨ ਸਾਹਿਬ ਜਿਨ੍ਹਾਂ ਨੇ ਧਰਤੀ ਵਰਗਾ ਧੀਰਜ ਆਪਣੇ ਅੰਦਰ ਧਾਰਨ ਕੀਤਾ ਹੋਇਆ ਹੈ।
ਗੁਰੂ ਪੰਚ ਦੇਸਾਂ ਸਿੱਖੀ ਪ੍ਰਕਾਸ਼ੀ,
ਪੰਜ ਗੁਰੂ ਸਾਹਿਬਾਨਾਂ ਨੇ ਸਾਰੇ ਦੇਸ਼ਾਂ ਵਿੱਚ ਸਿੱਖੀ ਦਾ ਪ੍ਰਕਾਸ਼ ਕੀਤਾ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਤੱਕ ਪੰਜੋ ਸਤਿਗੁਰਾਂ ਨੇ ਸਾਰੇ ਦੇਸ਼ਾਂ ਦੇ ਵਿੱਚ ਸਿੱਖੀ ਦਾ ਪ੍ਰਕਾਸ਼ ਕੀਤਾ ਹੈ।
ਧਰਿਓ ਆਪ ਰੂਪੰ ਮਹਾ ਸ਼ਸਤਰ ਧਾਰੀ,
ਉਹਨਾਂ ਤੋਂ ਬਾਅਦ ਆਪ ਜੀ ਨੇ ਮਹਾ ਸ਼ਸਤਰ ਧਾਰੀ ਰੂਪ ਧਾਰਨ ਕੀਤਾ। ਗੁਰੂ ਹਰਗੋਬਿੰਦ ਸਾਹਿਬ ਜੀ ਪੰਜ ਰੂਪ ਸ਼ਾਂਤਮਈ ਗੁਰੂ ਹੋਏ ਨੇ ਤੇ ਤੁਸੀਂ ਬੀਰਸੀ ਸਰੂਪ ਧਾਰਨ ਕੀਤਾ, ਉਹਨਾਂ ਤੋਂ ਬਾਅਦ ਤੁਸੀਂ ਬੀਰ ਅਸੀਂ ਸ਼ਸਤਰ ਧਾਰੀ ਸਰੂਪ ਧਾਰਨ ਕੀਤਾ।
ਗੁਰੂ ਪੰਚ ਤੇ ਔਰ ਰੀਤੰ ਸੁਧਾਰੀ,
ਪੰਜ ਗੁਰੂ ਸਾਹਿਬਾਨਾਂ ਦੇ ਵਿੱਚ ਜਿਹੜੀ ਰੀਤ ਚੱਲਦੀ ਆ ਰਹੀ ਸੀ ਉਸ ਰੀਤ ਨੂੰ ਤੁਸੀਂ ਆਪਣੇ ਸਮੇਂ ਚ ਆ ਕੇ ਹੋਰ ਸੁਧਾਰਿਆ, ਭਾਵ ਤੁਸੀਂ ਜਿੱਥੇ ਸੰਤ ਬਿਰਤੀ ਸੀ ਉੱਥੇ ਸੰਤ ਬਿਰਤੀ ਦੇ ਨਾਲ ਤੁਸੀਂ ਸਿਪਾਹੀ ਬਿਰਤੀ ਧਾਰਨ ਕੀਤੀ ਹੈ, ਜਿੱਥੇ ਪੀਰੀ ਸੀ ਉਥੇ ਨਾਲ ਤੁਸੀਂ ਮੀਰੀ ਧਾਰਨ ਕੀਤੀ ਹੈ।
ਧਰੀ ਤੇਗ ਪੀਰੀ ਸੋ ਮੀਰੀ ਪ੍ਰਕਾਸ਼ੀ,
ਮਹਾਰਾਜ ਜੀ ਆਪ ਜੀ ਨੇ ਮੀਰੀ ਔਰ ਪੀਰੀ ਦੀਆਂ ਤੇਗਾਂ ਆਪਣੇ ਅੰਦਰ ਧਾਰਨ ਕੀਤੀਆਂ, ਗਾਤਰੇ ਧਾਰਨ ਕੀਤੀਆਂ ਨੇ ਜਿਹਦੇ ਨਾਲ ਮੀਰੀ ਤੇ ਪੀਰੀ ਦਾ ਪ੍ਰਕਾਸ਼ ਹੋਇਆ ਹੈ।
ਕਰੋ ਕਿਉਂ ਨਾ ਕਾਜੰ ਜਥਾ ਸ਼ਤਰੁਨਾਸ਼ੀ,
ਮਹਾਰਾਜ ਜੀ ਜਿਵੇਂ ਵੈਰੀਆਂ ਦਾ ਨਾਸ਼ ਹੋਵੇ ਇਹੋ ਜਿਹਾ ਕਾਰਜ ਆਪ ਜੀ ਭਲਾ ਕਿਉਂ ਨਾ ਕਰੋ।
ਦਇਆ ਸਿੰਧ ਸੀਲੰ ਕੁਚਾਲੰ ਪ੍ਰਣਾਸੀ,
ਮਹਾਰਾਜ ਜੀ ਤੁਸੀਂ ਦਇਆ ਸਿੰਧ ਹੋ, ਦਇਆ ਦੇ ਸਮੁੰਦਰ ਹੋ, ਸੀਲ ਸੁਭਾਅ ਵਾਲੇ ਹੋ, ਪਰ ਜਿਹੜੇ ਕੁਚਾਲ ਭੈੜੇ ਚਾਲ ਚੱਲਣ ਵਾਲੇ ਲੋਕ ਨੇ ਉਹਨਾਂ ਦਾ ਪ੍ਰਣਾਸੀ ਨਾਸ ਕਰਨ ਵਾਲੇ ਹੋ।
ਕਰੋ ਆਪ ਲੀਲਾ ਜਥਾ ਮਾਨਵਾਸੀ,
ਮਹਾਰਾਜ ਜੀ ਆਪ ਜੀ ਇਸ ਤਰ੍ਹਾਂ ਦੀ ਲੀਲਾ ਕਰ ਰਹੇ ਹੋ ਜਿਵੇਂ ਕੋਈ ਸਧਾਰਨ ਮਾਨਵ ਲੀਲਾ ਕਰਦੇ ਹਨ। ਸਧਾਰਨ ਮਾਨਵਾਂ ਵਰਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਮਨੁੱਖਾਂ ਵਰਗੀ ਲੀਲਾ ਆਪ ਜੀ ਸੰਸਾਰ ਚ ਕਰ ਰਹੇ ਹੋ।
ਮਹਾਰਾਜ ਰਾਜਾਨ ਰਾਜਾ ਤਿਰਾਜਾ,
ਮਹਾਰਾਜ ਜੀ ਤੁਸੀਂ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ, ਰਾਜਿਆਂ ਦੇ ਅਧੀ ਰਾਜੇ ਸਵਾਮੀ ਹੋ, ਸੋ ਮਾਲਕ ਹੋ।
ਤੁਸੀਂ ਦੀਨ ਬੰਧੂ ਸਜੈ ਸੰਕ ਕਾਜੰ,
ਮਹਾਰਾਜ ਜੀ ਤੁਸੀਂ ਹੀ ਦੀਨਾਂ ਦੇ ਬੰਧੂ ਹੋ ਔਰ ਤੁਸੀਂ ਆਪਣੇ ਸੰਤਾਂ ਦੇ ਕਾਰਜ ਕਰਨ ਵਾਲੇ ਹੋ, ਆਪਣੇ ਸੇਵਕਾਂ ਦੇ ਕਾਰਜ ਕਰਨ ਵਾਲੇ ਹੋ, ਸੰਤਾਂ ਦੇ ਕਾਰਜਾਂ ਨੂੰ ਸਾਰਨ ਵਾਲੇ, ਸੁਧਾਰਨ ਵਾਲੇ ਹੋ।
ਨਮੋ ਤੋਹੇ ਸਵਾਮੀ ਰਸੰਗ ਵੀਰ ਰਾਚੋ,
ਮਹਾਰਾਜ ਜੀ ਮੇਰੀ ਆਪ ਜੀ ਨੂੰ ਨਮਸਕਾਰ ਹੈ, ਨਮਸਕਾਰ ਹੈ, ਤੁਸੀਂ ਵੀਰ ਰਸ ਦੇ ਰੰਗ ਦੇ ਵਿੱਚ ਰਚੇ ਹੋਏ ਹੋ। ਮਹਾਰਾਜ ਤੁਸੀਂ ਵੀਰ ਅਸੀਂ ਰੰਗ ਦੇ ਵਿੱਚ ਰਚੇ ਹੋਏ ਹੋ, ਆਪ ਜੀ ਨੂੰ ਮੇਰੀ ਨਮਾਮ ਹੈ, ਨਮਸਕਾਰ ਹੈ, ਨਮਸਕਾਰ ਹੈ।
ਬਨੋ ਯੁੱਧ ਜੇਤਾ ਮਹਾ ਰੁਦਰ ਮਾਚੋ,
ਮਹਾਰਾਜ ਜੀ ਤੁਸੀਂ ਮਹਾਨ ਯੁੱਧ ਨੂੰ ਜਿੱਤਣ ਵਾਲੇ ਹੋ, ਮਹਾ ਰੁਦਰ ਰੂਪ ਧਾਰਨ ਕਰਕੇ ਬੜਾ ਭਿਆਨਕ ਜੰਗ ਮਚਾਓ।
ਇਸੀ ਹੇਤ ਜਾਨੋ ਆਯੋ ਤੀਰ ਤੇਰੇ,
ਮਹਾਰਾਜ ਜੀ ਮੈਂ ਇਸੇ ਵਾਸਤੇ ਤੁਹਾਡੇ ਕੋਲ ਆਇਆ, ਤੁਹਾਨੂੰ ਬੇਨਤੀ ਕਰਨ ਵਾਸਤੇ ਕਿ ਤੁਸੀਂ ਯੁੱਧ ਕਰੋ, ਤੁਸੀਂ ਹੁਣ ਜੰਗ ਦੀ ਆਰੰਭਤਾ ਕਰੋ, ਤੁਸੀਂ ਹੁਣ ਭਿਆਨਕ ਘੋਰ ਘਮਾਸਾਨ ਜੰਗ ਮਚਾਓ, ਇਸੇ ਵਾਸਤੇ ਮਹਾਰਾਜ ਜੀ ਮੈਂ ਤੁਹਾਡੇ ਕੋਲ ਚੱਲ ਕੇ ਆਇਆ ਹਾਂ।
ਸਵਾ ਧਾਨ ਹੂਜੈ ਸੁਣੋ ਬਾਕ ਮੇਰੇ,
ਮਹਾਰਾਜ ਜੀ ਹੁਣ ਆਪ ਜੀ ਸਵਾਧਾਨ ਹੋ ਜਾਓ ਮੇਰੀ ਬੇਨਤੀ ਨੂੰ ਸਰਵਣ ਕਰਕੇ।
ਦੋਹਰਾ ਇਹ ਅਸ਼ਟਕ ਉਚਰਿਓ ਜਬੈ ਬੈਠ ਉਚਾਰਨ ਫੇਰ,
ਕਹਿੰਦੇ ਇਹ ਅਸ਼ਟਕ ਨਾਰਦ ਮੁਨੀ ਨੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਉਚਾਰਨ ਕੀਤਾ ਤੇ ਅਸ਼ਟਕ ਉਚਾਰ ਕੇ ਖਲੋ ਕੇ ਅਸ਼ਟਕ ਉਚਾਰਿਆ ਤੇ ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਬੋਲਿਆ,
ਸ੍ਰੀ ਨਾਨਕ ਕੀ ਵਾਰਤਾ ਕਹਿਣ ਲੱਗਿਓ ਤਿਸ ਬੇਰ।
ਉਸ ਵਕਤ ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਇੱਕ ਪ੍ਰਸੰਗ ਨਾਰਦ ਮੁਨੀ ਨੇ ਜੋ ਨੇਤਰਾਂ ਨਾਲ ਵੇਖਿਆ ਜਾਣਿਆ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸੁਣਾਉਣ ਲੱਗਾ, ਕਹਿਣ ਲੱਗਾ,
ਚੌਪਈ ਮੋਦੀ ਖਾਨੇ ਸਮੇਂ ਬਿਤਾਇਓ।
ਕਹਿਣ ਲੱਗਾ ਮਹਾਰਾਜ ਜੀ, ਜਦੋਂ ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨੇ ਦੇ ਵਿੱਚ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਆਪਣਾ ਸਮਾਂ ਬਤੀਤ ਕੀਤਾ,
ਬੋਹਰੋ ਕਰਤਾ ਪੁਰਖ ਬੁਲਾਇਓ।
ਉਸ ਵਕਤ ਕਰਤਾ ਪੁਰਖ ਵਾਹਿਗੁਰੂ ਨੇ, ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਕੋਲ ਸੱਦਿਆ ਸੀ। ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਕੋਲ ਬੁਲਾਇਆ ਸੀ।
ਵੇਈ ਵਿਖੇ ਵਰਣ ਜਬ ਕਹਿਓ।
ਜਦੋਂ ਮਹਾਰਾਜ ਜੀ ਵੇਈ ਨਦੀ ਚ ਪ੍ਰਵੇਸ਼ ਕਰ ਗਏ ਸਨ ਤੇ ਵੇਈ ਨਦੀ ਦੇ ਵਰਣ ਦੇਵ ਨੇ ਆ ਕੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਸੀ,
ਜਾਏ ਤਾਂ ਉਪਦੇਸ਼ਨ ਲਹਿਓ।
ਗੁਰੂ ਨਾਨਕ ਸਾਹਿਬ ਵੇਈ ਚ ਪ੍ਰਵੇਸ਼ ਕਰਕੇ ਸਿੱਧਾ ਸੱਚਖੰਡ ਗਏ। ਤਿੰਨ ਦਿਨਾਂ ਬਾਅਦ ਵੇਈ ਚੋਂ ਬਾਹਰ ਨਿਕਲੇ ਸੀ। ਇਹ ਸਾਰਾ ਇਤਿਹਾਸ ਆਪ ਜੀ ਭਲੀ ਪ੍ਰਕਾਰ ਨਾਲ ਜਾਣੂ ਹੋ। ਨਾਰਦ ਕਹਿ ਰਿਹਾ, ਮਹਾਰਾਜ ਜੀ ਵੇਈ ਨਦੀ ਚ ਗੁਰੂ ਨਾਨਕ ਸਾਹਿਬ ਪ੍ਰਵੇਸ਼ ਕਰ ਗਏ ਤੇ ਅਕਾਲ ਪੁਰਖ ਜੀ ਦੇ ਕੋਲੋਂ ਫਿਰ ਉਪਦੇਸ਼ ਲੈ ਕੇ ਆਏ, ਮੂਲ ਮੰਤਰ ਲੈ ਕੇ ਆਏ।
ਤਬ ਤੇ ਤਜ ਕਰ ਸਕਲ ਸਮਾਜਾ।
ਉਹਨਾਂ ਨੇ ਮਾਤ ਲੋਕ ਚ ਆਉਂਦਿਆਂ ਹੀ ਸਾਰਾ ਕੁਝ ਛੱਡ ਦਿੱਤਾ, ਮੋਦੀ ਖਾਨਾ ਤਿਆਗ ਦਿੱਤਾ, ਸਾਰਾ ਸਮਾਜ ਤਿਆਗ ਦਿੱਤਾ।
ਸਿੱਖੀ ਵਿਸਤਾਰਨ ਕੋ ਕਾਜਾ।
ਸਿੱਖੀ ਦਾ ਵਿਸਥਾਰ ਕਰਨ ਵਾਸਤੇ, ਸਿੱਖੀ ਨੂੰ ਫਲੀਭੂਤ ਕਰਨ ਵਾਸਤੇ, ਦੇਸ਼ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਵਿਸਥਾਰ ਕਰਨ ਲਈ
ਦੇਸ਼ ਵਿਦੇਸ਼ ਧਰਾ ਪਰ ਫਿਰੇ।
ਮਹਾਰਾਜ ਗੁਰੂ ਨਾਨਕ ਸਾਹਿਬ ਦੇਸ਼ਾਂ ਵਿਦੇਸ਼ਾਂ ਚ ਵਿਚਰੇ, ਸਾਰੀ ਧਰਤੀ ਤੇ ਫਿਰੇ, ਟਾਪੂਆਂ ਤੇ ਦੀਪਾਂ ਦੇ ਉੱਤੇ ਜਾ ਕੇ ਮਹਾਰਾਜ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ।
ਸੁਣ ਕਰ ਸਕਲ ਲੋਕ ਮਗ ਪਰੇ।
ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਨਾਨਕ ਸਾਹਿਬ ਦੇ ਮੁਖੋਂ ਉਪਦੇਸ਼ ਸੁਣਿਆ, ਉਹ ਸੁਣ ਕੇ ਮਹਾਰਾਜ ਜੀ ਦੇ ਦੱਸੇ ਮਾਰਗ ਤੇ ਚੱਲ ਪਏ। ਜਿਹੜਾ ਰਸਤਾ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਦੱਸਿਆ, ਉਹ ਸੁਣਦਿਆਂ ਸਾਰ ਉਸ ਰਸਤੇ ਤੇ ਉਸ ਮਾਰਗ ਦੇ ਉੱਤੇ ਚੱਲ ਪਏ।
ਤਿਸੀ ਰੀਤ ਤੁਮ ਬੀਚ ਕੁਟੰਬ।
ਮਹਾਰਾਜ ਜੀ ਉਸੇ ਰੀਤ ਹੁਣ ਮੈਂ ਵੀ ਸੁਨੇਹਾ ਹੀ ਲੈ ਕੇ ਆਇਆ ਅਕਾਲ ਪੁਰਖ ਜੀ ਦਾ ਤੁਹਾਡੇ ਕੋਲ। ਤੇ ਮਹਾਰਾਜ ਜੀ ਆਪ ਜੀ ਆਪਣੇ ਕੁਟੰਬ ਦੇ ਵਿੱਚ ਪਰਿਵਾਰ ਦੇ ਵਿੱਚ ਰਹਿ ਰਹੇ ਹੋ।
ਯੁੱਧ ਕਰਨ ਤੇ ਧਰੀ ਬਿਲੰਬ।
ਤੁਸੀਂ ਹਾਲੇ ਜੰਗ ਯੁੱਧ ਦੀ ਆਰੰਭਤਾ ਨਹੀਂ ਕੀਤੀ, ਜੰਗ ਯੁੱਧ ਕਰਨ ਦੇ ਵਿੱਚ ਹਾਲੇ ਤੁਸੀਂ ਵਿਲੰਬ ਕਰ ਰਹੇ ਹੋ।
ਸੋ ਮੈਂ ਸਿਮਰਨ ਕੋ ਕਰਵਾਇਓ।
ਮਹਾਰਾਜ ਜੀ ਮੈਂ ਤੁਹਾਨੂੰ ਯਾਦ ਕਰਾਉਣ ਆਇਆ ਕਿ ਆਪ ਜੀ ਨੇ ਜੰਗ ਲੜਦੇ ਨੇ, ਆਪ ਜੀ ਨੇ ਯੁੱਧ ਲੜਦੇ ਨੇ। ਖਾਲਸਾ ਜੀ ਜਿੱਥੇ ਨਾਰਦ ਆਏਗਾ ਉੱਥੇ ਜੰਗ ਹੋਵੇਗਾ ਹੀ ਹੋਵੇਗਾ, ਇਹ ਸੁਭਾਵਿਕ ਹੈ, ਕਿਉਂਕਿ ਨਾਰਦ ਦੀ ਘਰਵਾਲੀ ਕਲ ਹੈ। ਜਿੱਥੇ ਨਾਰਦ ਨੇ ਆਉਣਾ ਉੱਥੇ ਲੜਾਈ ਹੋਣੀ ਹੋਣੀ ਹੈ, ਕਿਉਂਕਿ ਨਾਰਦ ਦਾ ਕੰਮ ਹੀ ਹੈ ਲੜਾਈ ਕਰਾਉਣਾ, ਝਗੜਾ ਕਰਾਉਣਾ। ਇਸੇ ਕਰਕੇ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਇੱਕ ਅਲੰਕਾਰ ਬੰਨਿਆ ਨਾਰਦ ਦੇ ਆਉਣ ਦਾ, ਕਿ ਜਿੱਥੇ ਨਾਰਦ ਨੇ ਆਉਣਾ ਉੱਥੇ ਜੰਗ ਹੋਣਾ ਹੀ ਹੋਣਾ। ਨਾਰਦ ਮੁਨੀ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਕਹਿ ਰਿਹਾ, ਮਹਾਰਾਜ ਮੈਂ ਤੁਹਾਨੂੰ ਯਾਦ ਕਰਾਉਣ ਆਇਆ, ਤੁਹਾਨੂੰ ਚੇਤੇ ਕਰਾਉਣ ਆਇਆ ਹਾਂ ਕਿ ਆਪ ਜੀ ਨੇ ਜੰਗ ਕਰਨੇ ਨੇ, ਆਪ ਜੀ ਨੇ ਯੁੱਧ ਕਰਨੇ ਹਨ।
ਜਿਸ ਰਣ ਕੋ ਪਿਖ ਨਿਤ ਹਰ ਖਾਵਾ।
ਮਹਾਰਾਜ ਜੀ ਕਿਉਂਕਿ ਮੈਂ ਤਾਂ ਜੰਗ ਹੁੰਦਾ ਵੇਖ ਕੇ ਖੁਸ਼ ਹੁੰਦਾ। ਨਾਰਦ ਦੱਸ ਰਿਹਾ ਆਪਣੇ ਅੰਦਰ ਦੀ ਅਵਸਥਾ ਦੱਸ ਰਿਹਾ, ਕਹਿੰਦਾ ਮਹਾਰਾਜ ਜੀ ਜਿੱਥੇ ਲੜਾਈ ਹੁੰਦੀ ਹੈ ਨਾ ਵੇਖ ਕੇ ਮੈਨੂੰ ਬੜੀ ਖੁਸ਼ੀ ਚੜ੍ਹਦੀ ਹੈ ਵੀ ਵਾਹ ਵਾਹ ਵਧੀਆ ਜੰਗ ਹੋ ਰਿਹਾ। ਮਹਾਰਾਜ ਮੈਂ ਤਾਂ ਜੰਗ ਵੇਖ ਕੇ ਖੁਸ਼ ਹੁੰਦਾ, ਇਸ ਕਰਕੇ ਮੈਂ ਹੁਣ ਵੇਖਣ ਆਇਆ ਵੀ ਤੁਸੀਂ ਜੰਗ ਕਦੋਂ ਲੜੋਗੇ, ਤੁਸੀਂ ਕਦੋਂ ਯੁੱਧ ਕਰੋਗੇ, ਤੁਹਾਡੀਆਂ ਤੇਗਾਂ ਜੰਗ ਦੇ ਮੈਦਾਨ ਚ ਕਦੋਂ ਖੜਕਣਗੀਆਂ, ਤੁਹਾਡੇ ਖੱਪਰੇ ਤੀਰ ਕਦੋਂ ਕਮਾਨ ਚੋਂ ਨਿਕਲ ਕੇ ਵੈਰੀਆਂ ਦੀਆਂ ਛਾਤੀਆਂ ਨੂੰ ਸਰ ਕਰਨਗੇ। ਮਹਾਰਾਜ ਸੱਚੇ ਪਾਤਸ਼ਾਹ ਮੈਂ ਵੇਖਣ ਵਾਸਤੇ ਆਇਆ ਹਾਂ।
ਸੁਣ ਸਤਿਗੁਰ ਬੋਲੇ ਮੁਸਕਾਏ।
ਜਦੋਂ ਨਾਰਦ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਜੀ ਹੱਸ ਪਏ, ਮੁਸਕਰਾ ਪਏ, ਤੇ ਮੁਸਕਰਾ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ,
ਦੇਖੋ ਯੁੱਧ ਅਬ ਭਟਨ ਅਗਾਏ।
ਮਹਾਰਾਜ ਜੀ ਕਹਿਣ ਲੱਗੇ, ਬਸ ਨਾਰਦ ਜੀ ਹੁਣ ਬਹੁਤਾ ਲੰਮਾ ਸਮਾਂ ਨਹੀਂ, ਹੁਣ ਇਹੋ ਜਿਹਾ ਯੁੱਧ ਵੇਖੀ ਜਿਹੜਾ ਸੂਰਮਿਆਂ ਨੂੰ ਰਜਾ ਦੇਣ ਵਾਲਾ ਹੋਵੇਗਾ, ਇਹੋ ਜਿਹਾ ਜੰਗ ਹੋਵੇਗਾ ਕਿ ਸੂਰਮੇ ਰੱਜ ਜਾਣਗੇ, ਜੰਗ ਲੜਦਿਆਂ ਲੜਦਿਆਂ ਸੂਰਮਿਆਂ ਨੂੰ ਰਜੇਵਾ ਪ੍ਰਾਪਤ ਹੋ ਜਾਏਗਾ, ਇਹੋ ਜਿਹਾ ਜੰਗ ਹੋਵੇਗਾ।
ਰਹੇ ਅਲਪ ਦਿਨ ਦੇਰ ਨ ਕੋਈ।
ਬਸ ਹੁਣ ਥੋੜੇ ਦਿਨ ਹੀ ਰਹਿੰਦੇ ਨੇ, ਹੁਣ ਕੋਈ ਜ਼ਿਆਦਾ ਸਮਾਂ ਨਹੀਂ ਲੱਗਣਾ, ਜ਼ਿਆਦਾ ਦੇਰ ਨਹੀਂ ਲੱਗਣੀ, ਬਸ ਹੁਣ ਥੋੜੇ ਦਿਨਾਂ ਦਾ ਹੀ ਬਖਬਾ ਹੈ।
ਮਚਹਿ ਲੋਕ ਗਾਡੋ ਦਿਸ ਦੋਈ,
ਦੋਈ ਪਾਸੀ ਬੜਾ ਭਿਆਨਕ ਜੰਗ ਹੋਵੇਗਾ, ਬੜਾ ਘਮਾਸਾਨ ਜੰਗ ਮਚੇਗਾ।
ਤੁਝ ਕੋ ਰਹੇ ਉਡੀਕਤ ਆਗੇ,
ਬਸ ਨਾਰਦ ਜੀ ਤੈਨੂੰ ਉਡੀਕਦੇ ਸੀ ਵੀ ਤੂੰ ਆਵੇ ਤੇ ਜੰਗ ਦੇ ਕਾਰਨ ਤੇਰੇ ਆਉਣ ਨਾਲ ਹੀ ਬਣਨੇ ਸਨ। ਮਹਾਰਾਜ ਜੀ ਕਹਿੰਦੇ ਬਸ ਤੈਨੂੰ ਉਡੀਕਦੇ ਸੀ ਨਾਰਦ ਮੁਨੀ, ਹੁਣ ਤੂੰ ਵੀ ਆ ਗਿਆ।
ਨਾਰਦ ਆਵਹਿ ਕਲਹਾ ਜਾਗੇ,
ਅਸੀਂ ਤੈਨੂੰ ਉਡੀਕਦੇ ਸੀ ਵੀ ਨਾਰਦ ਆਵੇ ਤੇ ਲੜਾਈ ਜਾਗੇ, ਕਿਉਂਕਿ ਜਿੱਥੇ ਤੂੰ ਆਉਣਾ ਉੱਥੇ ਤੇ ਜੰਗ ਹੋਣਾ ਹੀ ਹੋਣਾ ਨਾ। ਬਸ ਤੇਰੀ ਉਡੀਕ ਕਰਦੇ ਸੀ, ਹੁਣ ਤੂੰ ਵੀ ਆ ਗਿਆ, ਤੇਰੇ ਆਉਣ ਨਾਲ ਹੁਣ ਕਲਹਿ ਜਾਗੇਗੀ।
ਕਲੀ ਕਾਲ ਕੋ ਜੰਗ ਅਖਾਰਾ,
ਕਲੀ ਕਾਲ ਦਾ ਇਹ ਬੜਾ ਘਮਾਸਾਨ ਜੰਗ ਹੋਵੇਗਾ।
ਕਰ ਦਿਖਰਾਵੋ ਸ਼ਤਰ ਸੰਘਾਰਾ,
ਇਹੋ ਜਿਹਾ ਜੰਗ ਵਿਖਾਵਾਂਗੇ ਕਰਕੇ ਤੈਨੂੰ ਕਿ ਜਿਹਦੇ ਵਿੱਚ ਬੜੇ ਬੜੇ ਦੁਸ਼ਮਣ ਸ਼ਤਰੂ ਦੋਖੀਆਂ ਦਾ ਸੰਘਾਰ ਕਰਾਂਗੇ।
ਅਬ ਤੇ ਜੱਗ ਹੈ ਯੁੱਧ ਬਡੇਰਾ,
ਬਸ ਹੁਣ ਤੋਂ ਸ਼ੁਰੂਆਤ ਹੋ ਗਈ ਹੈ, ਹੁਣ ਜੰਗ ਦੇ ਯੁੱਧ ਦੇ ਆਸਾਰ ਬਣਨੇ ਸ਼ੁਰੂ ਹੋ ਗਏ ਨੇ। ਨਾਰਦ ਤੇਰੇ ਆਉਣ ਦੇ ਨਾਲ ਹੀ ਆਸਾਰ ਬਣ ਗਏ ਨੇ, ਹੁਣ ਤੋਂ ਯੁੱਧ ਜੰਗ ਦੇ ਅਖਾੜੇ ਜਾਗ ਪਏ ਨੇ।
ਬੋਹਰ ਕਰੇ ਰਣ ਪੋਤਰਾ ਜੋ ਮੇਰਾ,
ਮਹਾਰਾਜ ਜੀ ਕਹਿੰਦੇ ਹੁਣ ਤਾਂ ਅਸੀਂ ਸ਼ੁਰੂਆਤ ਹੀ ਕਰਨੀ ਹੈ, ਆਉਣ ਵਾਲੇ ਸਮੇਂ ਚ ਜੰਗਾਂ ਯੁੱਧਾਂ ਨੂੰ ਸਿਰੇ ਲੈ ਕੇ ਜਾਣ ਵਾਲਾ ਮੇਰਾ ਪੋਤਰਾ ਬੜਾ ਬਲੀ ਸੂਰਬੀਰ ਬਹਾਦਰ ਹੋਵੇਗਾ। ਉਹ ਮੇਰਾ ਪੋਤਰਾ ਹੋਵੇਗਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵੱਲ ਇਸ਼ਾਰਾ ਕਰ ਰਹੇ ਨੇ ਛੇਵੇਂ ਪਾਤਸ਼ਾਹ। ਕਹਿੰਦੇ ਮੈਂ ਤਾਂ ਸ਼ੁਰੂਆਤ ਹੀ ਕਰਨੀ ਹੈ, ਪਰ ਜਿਹੜੇ ਅਸਲ ਰੂਪ ਦੇ ਵਿੱਚ ਜੰਗਾਂ ਦਾ ਰੂਪ ਬਣੇਗਾ ਨਾ, ਉਹ ਮੇਰਾ ਪੋਤਰਾ ਬਣਾਵੇਗਾ।
ਰੁੰਡ ਮੁੰਡ ਰਣ ਬਲ ਬਿਥਰਾਵੇ,
ਰੁੰਡ ਮੁੰਡ ਕਰ ਦਿਆਂਗੇ, ਧੜੋ ਧੜ ਧਰਤੀ ਦੇ ਉੱਤੇ ਵਿਛਾ ਕੇ ਰੱਖ ਦਿਆਂਗੇ, ਲੋਥਾਂ ਦੇ ਢੇਰਾਂ ਦੇ ਢੇਰ ਲਾ ਦਿਆਂਗੇ।
ਜੋਗਨ ਗ੍ਰਿਜਨ ਰੁਦਰ ਅਗਾਵੇ,
ਜੋਗਣਾ ਤੇ ਗਿੱਧਾਂ ਸੂਰਮਿਆਂ ਦਾ ਮਾਸ ਤੇ ਉਹਨਾਂ ਦਾ ਖੂਨ ਪੀ ਕੇ ਤ੍ਰਿਪਤ ਹੋਣਗੇ, ਰੱਜਣਗੇ, ਰੱਜ ਰੱਜ ਕੇ ਕਿਲਕਾਰੀਆਂ ਮਾਰਨਗੀਆਂ ਯੋਗਣਾ।
ਪੁਨ ਬੱਡ ਪੰਥ ਖਾਲਸਾ ਗਰਜੇ,
ਫਿਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਜੰਗ ਯੁੱਧ ਕਰਨਗੇ, ਉਹਨਾਂ ਤੋਂ ਬਾਅਦ ਫਿਰ ਉਹਨਾਂ ਦਾ ਪੰਥ ਖਾਲਸਾ ਗਰਜੇਗਾ, ਉਹਨਾਂ ਦਾ ਖਾਲਸਾ ਪੰਥ ਗਰਜ ਕੇ ਜੰਗ ਯੁੱਧ ਕਰੇਗਾ।
ਤੇਜ ਤੁਰਕੋ ਤਰਜਤ ਬਰਜੇ,
ਤੇ ਤੁਰਕਾਂ ਦਾ ਜਿਹੜਾ ਤੇਜ ਹੈ, ਇਹਨਾਂ ਤੁਰਕਾਂ ਦੇ ਤੇਜ ਨੂੰ ਵਰਜ ਦੇਵੇਗਾ ਗੁਰੂ ਕਾ ਖਾਲਸਾ।
ਦੇਖਤ ਰਹੀਏ ਜੰਗ ਕਨੇਰਾ,
ਨਾਰਦ ਤੂੰ ਵੇਖ ਵੇਖ ਕੇ ਰੱਜ ਜਾਣਾ ਜੰਗ, ਹੁਣ ਤਾਂ ਕਹਿੰਦਾ ਨਾ ਮੈਂ ਵੇਖਣਾ ਚਾਹੁੰਦਾ, ਮੈਂ ਖੁਸ਼ ਹੋਣਾ ਵੇਖ ਕੇ। ਮਹਾਰਾਜ ਜੀ ਕਹਿੰਦੇ ਇੰਨੇ ਜੰਗ ਹੋਣਗੇ, ਇੰਨੇ ਯੁੱਧ ਹੋਣਗੇ, ਪਹਿਲਾਂ ਅਸੀਂ ਲੜਾਂਗੇ, ਫਿਰ ਸਾਡਾ ਪੋਤਰਾ ਲੜੇਗਾ, ਫਿਰ ਸਾਡਾ ਪੰਥ ਖਾਲਸਾ ਲੜੇਗਾ, ਤੇ ਕਹਿੰਦੇ ਇੰਨੇ ਜੰਗ ਯੁੱਧ ਹੋਣਗੇ ਕਿ ਵੇਖ ਵੇਖ ਕੇ ਤੇਰੀਆਂ ਅੱਖਾਂ ਨੂੰ ਸ਼ਾਂਤੀ ਮਿਲੇਗੀ।
ਅਬ ਤੇ ਛਿਰਹਿ ਰਹਿ ਚਿਰ ਬੇਰੇ,
ਛੇੜਾ ਛੇੜ ਦੇਣਾ ਅਸੀਂ ਜੰਗ ਦਾ, ਤੇ ਪਰ ਰਹੇਗਾ ਹੁਣ ਇਹ ਲੰਮੇ ਸਮੇਂ ਤੱਕ।
ਸੁਣ ਨਾਰਦ ਆਨੰਦਤ ਹੋਵਾ,
ਮਹਾਰਾਜ ਜੀ ਦੇ ਬਚਨ ਸੁਣ ਕੇ ਨਾਰਦ ਬੜਾ ਖੁਸ਼ ਹੋਇਆ, ਕਹਿੰਦਾ ਮਹਾਰਾਜ ਮੈਂ ਤਾਂ ਬਸ ਇਹੀ ਇੱਛਾ ਲੈ ਕੇ ਆਇਆ ਸੀ ਤੁਹਾਡੇ ਕੋਲ।
ਨਮੋ ਕਰਤ ਉੱਠ ਤਬਹਿ ਖਰੋਵਾ,
ਸਤਿਗੁਰਾਂ ਨੂੰ ਨਮਸਕਾਰ ਕਰਕੇ ਨਾਰਦ ਮੁਨੀ ਉੱਠ ਖਲੋਤਾ।
ਗਮਨਿਓ ਸੁਰਪੁਰ ਸੁਰਨ ਮਜਾਰਾ,
ਇਹਨੇ ਸੁਰਪੁਰੀ ਨੂੰ ਦੇਵਪੁਰੀ ਨੂੰ ਵਾਪਸ ਚਾਲੇ ਪਾ ਦਿੱਤੇ।
ਸੁਰਪੁਰ ਸੰਗ ਤਹਿ ਸਰਬ ਉਚਾਰਾ,
ਇਹਨੇ ਦੇਵਪੁਰੀ ਵਿੱਚ ਵੀ ਜਾ ਕੇ ਸਾਰਾ ਪ੍ਰਸੰਗ ਮਹਾਰਾਜ ਜੀ ਦਾ ਦੱਸਿਆ।
ਸੋ ਨਿਸ ਦਿਨ ਸਤਿਗੁਰੂ ਬਿਤਾਏ,
ਉਹ ਰਾਤ ਤੇ ਉਹ ਦਿਨ ਮਹਾਰਾਜ ਛੇਵੇਂ ਪਾਤਸ਼ਾਹ ਨੇ ਬਤੀਤ ਕੀਤਾ।
ਸੁਭਟ ਹਕਾਰੇ ਨਿਕਟ ਬਿਠਾਏ,
ਅਗਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਨੇ ਸੂਰਮਿਆਂ ਨੂੰ ਸੱਦ ਲਿਆ, ਆਪਣਿਆਂ ਸੁਭਟਾਂ ਨੂੰ ਸੱਦ ਕੇ ਆਪਣੇ ਕੋਲ ਬਿਠਾਇਆ।
ਕਰੀ ਨਦਰ ਮਹਿ ਸਗਰੀ ਸੈਨਾ,
ਜਿੰਨੀ ਫੌਜ ਸੀ ਸਾਰਿਆਂ ਤੇ ਆਪਣੀ ਨਦਰ ਕੀਤੀ, ਸਾਰਿਆਂ ਤੇ ਆਪਣੀ ਨਿਗਾਹ ਮਾਰੀ ਹੈ।
ਦਿਓ ਸ਼ਸਤਰ ਜੋ ਜਿਸ ਟਿਗ ਹੈ ਨਾ,
ਜਿਹਦੇ ਕੋਲ ਸ਼ਸਤਰ ਨਹੀਂ ਸੀ, ਮਹਾਰਾਜ ਜੀ ਨੇ ਵਧੀਆ ਸ਼ਸਤਰ ਦਿੱਤੇ ਉਹਨਾਂ ਨੂੰ। ਪੁੱਛ ਲਿਆ ਕੱਲੇ ਕੱਲੇ ਨੂੰ ਬੁਲਾ ਕੇ ਵੀ ਕਿਸੇ ਨੂੰ ਕੋਈ ਸ਼ਸਤਰ ਚਾਹੀਦਾ ਦੱਸੋ, ਸਭ ਨੂੰ ਵੇਖ ਕੇ ਜਿਹਦੇ ਕੋਲ ਸ਼ਸਤਰ ਨਹੀਂ ਸੀ ਉਹਨੂੰ ਸ਼ਸਤਰ ਦਿੱਤਾ।
ਬਖਸ਼ੇ ਤੇਗੇ ਖੜਗ ਦੁਤਾਰੇ,
ਬੜੇ ਬੜੇ ਵਧੀਆ ਤੇਗੇ ਦੋ ਧਾਰੇ ਖੰਡੇ ਉਹ ਮਹਾਰਾਜ ਜੀ ਨੇ ਬਖਸ਼ੇ ਹਨ।
ਦਰਮਿਆਨੀ ਚੋਰੇ ਬਡਵਾਰੇ,
ਦਰਮਿਆਨੇ ਤੇਗੇ ਹੁੰਦੇ ਨੇ ਚੌੜੇ, ਜਿਹੜੇ ਬਾਹਵੇ ਚੌੜੇ ਫਲ ਵਾਲੇ ਤੇਗੇ ਹੁੰਦੇ ਨੇ, ਏਦਾਂ ਵਿਚਕਾਰਲੇ ਦਰਮਿਆਨੇ ਛੋਟੇ ਉਹ ਸਾਰੇ ਤੇਗੇ ਵੰਡੇ ਹਨ।
ਸੈਫ ਸਰੋਹੀ ਜਾਤ ਜੁਨਬੀ,
ਸੈਫ ਇਹ ਵੀ ਕਿਰਪਾਨਾਂ ਦੀਆਂ ਕਿਸਮਾਂ, ਸਰੋਹੀ ਜੁਨਬ ਦੇਸ਼ ਦੀ ਬਣੀ ਹੋਈ ਜੁਨਬੀ,
ਮਹਿਦ ਫੁਲਾਦੀ ਤੇਜੋ ਹਲੱਬੀ,
ਹਲੱਬੀ ਕੁਰਪਾਨ ਜਿਹੜੀ ਮਹਿਦ ਫੁਲਾਦੀ ਫੁਲਾਦ ਦੀ ਬਣੀ ਹੋਈ ਹੈ,
ਖੰਡੇ ਬੜੇ ਪ੍ਰਚੰਡ ਉਠਾਏ,
ਬੜੇ ਬੜੇ ਤਿੱਖੇ ਖੰਡੇ ਜਿਹੜੇ ਉਹ ਚੁੱਕੇ ਨੇ ਮਹਾਰਾਜ ਜੀ ਨੇ ਸੂਰਮਿਆਂ ਨੂੰ ਦਿੱਤੇ ਹਨ।
ਗੁਜਰਾਤੀ ਸੂਰਤ ਸਮੁਦਾਏ,
ਗੁਜਰਾਤੀ ਕਿਰਪਾਨਾਂ ਜਿਹੜੀਆਂ ਗੁਜਰਾਤ ਦੇਸ਼ ਦੀਆਂ ਬਣੀਆਂ ਹੋਈਆਂ ਸਨ, ਉਹ ਗੁਜਰਾਤੀ ਕਿਰਪਾਨਾਂ ਉਹ ਮਹਾਰਾਜ ਜੀ ਨੇ ਦਿੱਤੀਆਂ, ਸੂਰਤ ਦੇਸ਼ ਦੀਆਂ ਬਣੀਆਂ ਹੋਈਆਂ ਕਿਰਪਾਨਾਂ ਵੰਡੀਆਂ ਹਨ।
ਕਰਕਤ ਮਹਾ ਤੁਫੰਗਨ ਗਨ
ਕੋ, ਚੰਗੀਆਂ ਕੜਕਣ ਵਾਲੀਆਂ ਕੜਾ ਕਾੜ ਕਰਕੇ ਚੱਲਣ ਵਾਲੀਆਂ ਬੰਦੂਕਾਂ ਉਹ ਮਹਾਰਾਜ ਜੀ ਨੇ ਸੂਰਮਿਆਂ ਨੂੰ ਦਿੱਤੀਆਂ ਹਨ।
ਕੰਚਨ ਲਿਪਤ ਦਈ ਸੁਪਟਨ ਕੋ,
ਸੋਨੇ ਦੀਆਂ ਕਢਾਈਆਂ ਕੱਢੀਆਂ ਹੋਈਆਂ ਤੇ ਸੋਨੇ ਦੀ ਕਢਾਈ ਕੱਢੀ ਹੋਈਆਂ ਵਾਲੀਆਂ ਜਿਹੜੀਆਂ ਬੰਦੂਕਾਂ ਸ਼ਸਤਰ ਉਹ ਮਹਾਰਾਜ ਜੀ ਨੇ ਸੂਰਮਿਆਂ ਨੂੰ ਦਿੱਤੇ ਨੇ।
ਇੱਕ ਲੰਬੀ ਗੁਲਕਾ ਜਿਸ ਕੇਰੀ,
ਇੱਕ ਲੰਬੀ ਮੂੰਹ ਵਾਲੀ ਜਿਹੜੀ ਬੰਦੂਕ ਹੁੰਦੀ ਹੈ,
ਅਧਿਕ ਦੂਰ ਤੇ ਮਾਰਤ ਬੈਰੀ,
ਜਿਹੜੀ ਦੂਰੋਂ ਹੀ ਦੁਸ਼ਮਣ ਨੂੰ ਮਾਰ ਦੇਵੇ, ਦੋ ਚਾਰ ਕਿੱਲਿਆਂ ਦੇ ਉੱਤੇ, ਪੰਜ ਕਿੱਲਿਆਂ ਤੇ ਜਿਹਦੀ ਮਾਰ ਹੈ,
ਅਲਪ ਮੱਧ ਕੈ ਵੱਡ ਜੰਜੈਲ,
ਛੋਟੀਆਂ ਵੱਡੀਆਂ ਤੇ ਵਿਚਕਾਰਲੇ ਦਰਮਿਆਨੇ ਸਹਿਜ ਦੀਆਂ ਜਿਹੜੀਆਂ ਜੰਜੈਲਾਂ ਬੰਦੂਕਾਂ ਆਦਿਕ ਹਨ।
ਗਹੇ ਤਮਾਚੇ ਰਣ ਕੇ ਛੈਲ,
ਤਮੰਚੇ ਜਿਹੜੇ ਛੋਟੇ ਜਿਨ੍ਹਾਂ ਨੂੰ ਰਿਵਾਲਵਰ ਪਿਸਟਲ ਆਦਿਕ ਕਹਿੰਦੇ ਨੇ ਉਹ ਮਹਾਰਾਜ ਜੀ ਨੇ ਵੰਡੇ ਹਨ।
ਤੋਮਰ ਬਰਛੀ ਸਾਂਗ ਵਿਸਾਲਾ,
ਤੋਮਰਾ ਬਰਛੀਆਂ ਬਰਛੇ ਮਹਾਰਾਜ ਸੱਚੇ ਪਾਤਸ਼ਾਹ ਨੇ ਵੰਡੇ ਹਨ।
ਕਿਨਹੋ ਧਨੁਖਲੇ ਤੀਰਨ ਜਾਲਾ,
ਕਿਸੇ ਨੂੰ ਧਨਖ ਦਿੱਤਾ, ਕਿਸੇ ਨੂੰ ਤੀਰਾਂ ਦੇ ਪੱਥੇ ਭਰ ਭਰ ਕੇ ਦਿੱਤੇ ਹਨ।
ਗੋਲਕਾ ਬਹੁ ਬਰੂਦ ਭਰ ਦੀਨ,
ਗੋਲੀਆਂ ਵਰਤਾਈਆਂ ਬਰੂਦਾਂ ਦੇ ਕੁੱਪੇ ਭਰ ਭਰ ਕੇ, ਉਹਨੂੰ ਕੁੱਪੇ ਹੁੰਦੇ ਸਨ ਬਰੂਦਾਂ ਦੇ, ਉਹ ਬਰੂਦਾਂ ਦੇ ਕੁੱਪੇ ਭਰ ਭਰ ਕੇ ਦਿੱਤੇ ਹਨ।
ਗਨ ਜੁਧਾਨ ਜਮਾ ਕਰ ਲੀਨ,
ਸਾਰੇ ਯੋਧਿਆਂ ਨੇ ਜਿੰਨੇ ਸ਼ਸਤਰ ਅਸਤਰ ਸੀ ਜਮਾ ਕਰਕੇ ਰੱਖ ਲਏ, ਬਰੂਦ ਜਮਾ ਕਰਕੇ ਰੱਖ ਲਿਆ।
ਖਰੇ ਤਬੇਲਾ ਵਿਖੇ ਤੁਰੰਗ,
ਜਿਹੜੇ ਤਬੇਲੇ ਚ ਵਧੀਆ ਵਧੀਆ ਘੋੜੇ ਖੜੇ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ,
ਕਰੇ ਸਜਾਵਨ ਜੀਨਨ ਜੰਗ,
ਘੋੜਿਆਂ ਨੂੰ ਸਜਾਇਆ, ਉਹਨਾਂ ਤੇ ਸੋਹਣੀਆਂ ਸੋਹਣੀਆਂ ਵਧੀਆ ਜੀਨਾਂ ਕਾਠੀਆਂ ਪਾਈਆਂ ਹਨ।
ਜਿਸ ਟਿਗ ਨਹਿ ਤਿਸ ਕੋ ਤਬ ਦੀਨਾ,
ਜਿਹਦੇ ਕੋਲ ਘੋੜਾ ਨਹੀਂ ਸੀ ਮਹਾਰਾਜ ਜੀ ਨੇ ਉਹਨਾਂ ਨੂੰ ਘੋੜੇ ਪ੍ਰਦਾਨ ਕੀਤੇ ਹਨ।
ਫੇਰਤ ਸੂਰ ਅਰੂੜ ਪ੍ਰਵੀਨਾ,
ਸੂਰਮੇ ਬੜੇ ਯੋਧੇ ਬੜੇ ਪਿਆਰ ਦੇ ਨਾਲ ਉਹਨਾਂ ਘੋੜਿਆਂ ਨੂੰ ਫੇਰਦੇ ਸਵਾਰ ਹੋ ਕੇ,
ਕਰੇ ਸ਼ਿਕਾਰ ਬ੍ਰਿਤ ਸਮੁਦਾਏ,
ਇੱਦਾਂ ਸ਼ਿਕਾਰ ਖੇਡਦੇ ਜਾ ਕੇ ਸ਼ਿਕਾਰ ਬ੍ਰਿਤੀ ਧਾਰਨ ਕਰਦੇ ਨੇ।
ਰਹੋ ਤਿਆਰ ਨਿਜ ਸਾਜ ਬਣਾਏ,
ਮਹਾਰਾਜ ਜੀ ਨੇ ਹੁਕਮ ਕੀਤਾ ਵੀ ਤਿਆਰ ਰਹੋ ਸਾਰੇ ਸਾਜਵਾ ਆਪਣਾ ਸਾਜ ਬਣਾ ਕੇ।
ਇਮ ਸਤਿਗੁਰ ਸਭ ਸੁਣ ਕਹਿ ਦੀਨਾ,
ਸਤਿਗੁਰਾਂ ਕੋਲੋਂ ਸੁਣ ਕੇ ਬਾਕੀਆਂ ਨੂੰ ਸਾਰਿਆਂ ਨੂੰ ਸੂਰਮਿਆਂ ਨੇ ਦੱਸ ਦਿੱਤਾ ਵੀ ਤਿਆਰੀ ਰੱਖੋ, ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੈ ਵੀ ਸਭ ਤਿਆਰ ਬਰ ਤਿਆਰ ਰਹੋ।
ਚਲੇ ਦੂਰ ਕਿਤ ਸੁਪਟਨ ਚੀਨਾ,
ਸੂਰਮਿਆਂ ਨੇ ਇਹ ਸੋਚਿਆ ਵੀ ਸ਼ਾਇਦ ਗੁਰੂ ਸਾਹਿਬ ਨੇ ਕਿਤੇ ਚਾਲੇ ਪਾਉਣੇ ਨੇ ਤਾਂ ਸਾਨੂੰ ਸਮਾਨ ਵੰਡਿਆ, ਹੁਣ ਇਹ ਨੀ ਪਤਾ ਵੀ ਆਉਣ ਵਾਲੇ ਸਮੇਂ ਚ ਜੰਗ ਦਾ ਸਮਾਂ ਆ ਰਿਹਾ। ਹੁਣ ਸੂਰਮਿਆਂ ਨੇ ਇਹ ਸੋਚਿਆ ਕਿ ਸ਼ਾਇਦ ਗੁਰੂ ਸਾਹਿਬ ਜੀ ਮਹਾਰਾਜ ਜੀ ਸਾਨੂੰ ਕਹਿ ਰਹੇ ਨੇ ਵੀ ਆਪਾਂ ਦੂਰ ਜਾਣਾ ਕਿਤੇ, ਤਾਂ ਸਾਨੂੰ ਇਹ ਸਾਰਾ ਸਮਾਨ ਵੰਡਿਆ।
ਵਿਆਹ ਕਰਨ ਕੀ ਦੇਰ ਲਖੀ ਜੈ,
ਵਿਆਹ ਕਰਨ ਦੇ ਵਿੱਚ ਲੱਗਦਾ ਹਾਲੇ ਗੁਰੂ ਸਾਹਿਬ ਜੀ ਨੇ ਦੇਰ ਕਰਨੀ, ਜੋ ਬੀਬੀ ਬੀਰੋ ਦਾ ਵਿਆਹ ਹੈ ਉਹਦੇ ਵਿੱਚ ਲੱਗਦਾ ਹਾਲੇ ਸ਼ਾਇਦ ਗੁਰੂ ਸਾਹਿਬ ਨੇ ਦੇਰ ਕਰਨੀ ਹੈ।
ਗੁਰੂ ਚੜ੍ਹੈ ਕਿਤ ਦੂਰ ਜਨੀਜੈ,
ਲੱਗਦਾ ਹੈ ਜਿਵੇਂ ਗੁਰੂ ਸਾਹਿਬ ਨੇ ਹਥਿਆਰ ਵੰਡਾਏ ਨੇ, ਸਾਰੇ ਸੂਰਮਿਆਂ ਨੂੰ ਘੋੜੇ ਦਿੱਤੇ ਨੇ, ਏਦਾਂ ਲੱਗਦਾ ਗੁਰੂ ਸਾਹਿਬ ਨੇ ਕਿਤੇ ਦੂਰ ਚੱਲ ਕੇ ਜਾਣਾ।
ਤਿਆਰੀ ਕਰੀ ਚਮੂ ਕੀ ਘਨੀ,
ਸਾਰੀ ਫੌਜ ਦੀ ਤਿਆਰੀ ਕੀਤੀ ਹੈ, ਜਿਹਦੇ ਕੋਲ ਜੋ ਕੁਝ ਸਮਾਨ ਨਹੀਂ ਸੀ ਸਾਰਿਆਂ ਨੂੰ ਸਮਾਨ ਵੰਡੇ ਨੇ।
ਨਹਿ ਆਗੇ ਕਬੂ ਇਮ ਬਣੀ,
ਅੱਜ ਤੋਂ ਪਹਿਲਾਂ ਨੀ ਕਦੇ ਗੁਰੂ ਸਾਹਿਬ ਨੇ ਏਦਾਂ ਕੀਤਾ, ਏਦਾਂ ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਤੋਂ ਪਹਿਲਾਂ ਕਦੇ ਸਾਰੀ ਫੌਜ ਨੂੰ ਬੁਲਾ ਕੇ ਉਹਨਾਂ ਨੂੰ ਕੱਲੇ ਕੱਲੇ ਨੂੰ ਮਹਾਰਾਜ ਜੀ ਨੇ ਤਿਆਰ ਨਹੀਂ ਕੀਤਾ ਜਿਵੇਂ ਅੱਜ ਕੀਤਾ ਹੈ।
ਇਮ ਯੋਧਾ ਮਿਲ ਆਪਸ ਮਾਹੀ,
ਏਦਾਂ ਜਿੰਨੇ ਯੋਧੇ ਨੇ ਨਾ ਆਪਸ ਵਿੱਚ ਮਿਲ ਕੇ ਗੱਲਾਂ ਕਰਦੇ ਵੀ ਲੱਗਦਾ ਕਿਤੇ ਦੂਰ ਜਾਣਾ ਹੋਣਾ, ਤਾਂ ਹੀ ਸਤਿਗੁਰੂ ਜੀ ਨੇ ਇਹ ਸਾਰੀ ਤਿਆਰੀ ਕਰਵਾਈ ਹੈ।
ਮਨ ਅਨੁਮਾਨ ਕਰੇ ਵਿਦਵਾਹੀ,
ਆਪਣੇ ਮਨ ਹੀ ਮਨ ਇਸ ਤਰ੍ਹਾਂ ਦੇ ਅਨੁਮਾਨ ਲਾਉਂਦੇ ਹਨ।
ਖੇਤ ਵਿਆਹ ਕੇ ਚਰੇ ਕਰਾਹੇ,
ਕਹਿੰਦੇ ਇੱਧਰ ਵਿਆਹ ਵਾਸਤੇ ਕੜਾਏ ਵੀ ਚੜੇ ਹੋਏ ਨੇ, ਉੱਧਰ ਜੰਗ ਦੀਆਂ ਤਿਆਰੀਆਂ ਹੋ ਰਹੀਆਂ ਨੇ, ਇਧਰ ਬੀਬੀ ਵੀਰੋ ਦੇ ਵਿਆਹ ਵਾਸਤੇ ਕੜਾਏ ਚੜੇ ਹੋਏ ਨੇ।
ਦਨ ਪਕਵਾਨ ਪਕੇ ਘਰ ਮਾਹੇ,
ਕਹਿੰਦੇ ਘਰ ਵਿੱਚ ਅਨੇਕਾਂ ਪ੍ਰਕਾਰ ਦੇ ਪਕਵਾਨ ਬਣ ਰਹੇ ਨੇ, ਤਿਆਰ ਹੋ ਰਹੇ ਨੇ।
ਮੋਦਕ ਨੁਗਦੀ ਖੁਰਮੇ ਭਰੇ,
ਕਹਿੰਦੇ ਮੋਦਕ ਲੱਡੂ ਬਣ ਰਹੇ ਨੇ, ਬੂੰਦੀ ਬਣ ਰਹੀ ਹੈ ਤੇ ਫਿਰ ਖੁਰਮੇ ਤਿਆਰ ਹੋ ਰਹੇ ਨੇ।
ਬ੍ਰਿੰਦ ਜਲੇਬ ਨੀਕ ਬਿਦ ਕਰੇ,
ਜਲੇਬਾਂ ਬਣਾ ਬਣਾ ਕੇ ਰੱਖੀਆਂ ਜਾ ਰਹੀਆਂ ਬੜੇ ਸੋਹਣੇ ਢੰਗ ਦੇ ਨਾਲ।
ਘੇਵਰ ਕਨੇ ਕ੍ਰਿਤ ਕੋ ਲਾਏ,
ਘੇਵਰ ਬਣ ਰਹੇ ਨੇ ਬੜੇ ਸੋਹਣੇ, ਘਿਓ ਦੇ ਵਿੱਚ ਕੱਢ ਕੱਢ ਕੇ ਕਹਿੰਦੇ ਘੇਵਰ ਤਿਆਰ ਕੀਤੇ ਜਾ ਰਹੇ ਨੇ।
ਕਰੇ ਵਿਸਾਲ ਸਿਤਾ ਬੋਹ ਪਾਏ,
ਕਹਿੰਦੇ ਇਹਨਾਂ ਵਿੱਚ ਖੰਡ ਬਹੁਤ ਪਾਈ ਹੋਈ, ਏਦਾਂ ਪਕਵਾਨ ਤਿਆਰ ਕਰਾਏ ਹਨ।
ਕੌਣ ਕੌਣ ਗਨੀਏ ਪਕਵਾਨ,
ਕਿਹੜੇ ਕਿਹੜੇ ਪਕਵਾਨ ਦੀ ਗਿਣਤੀ ਕਰੀਏ।
ਕੋਸ਼ਟ ਭਰਤ ਜਾਤ ਸੁੱਚ ਥਾਨ,
ਸੁੱਚੇ ਥਾਂ ਦੇ ਉੱਤੇ ਨਾ ਰੱਖ ਕੇ ਕੋਠੇ ਭਰੇ ਜਾ ਰਹੇ ਨੇ।
ਜਬਕਿ ਗੰਗ ਪਰਲੋਕ ਪਧਾਰੀ,
ਜਦੋਂ ਦੇ ਮਾਤਾ ਗੰਗਾ ਜੀ ਪਰਲੋਕ ਗਏ ਸਨ,
ਸਭ ਦਮੋਦਰੀ ਕਾਰ ਸੰਭਾਰੀ,
ਉਹਨਾਂ ਦੇ ਜਾਣ ਤੋਂ ਬਾਅਦ ਜਿੰਨੀ ਗੁਰੂ ਘਰ ਦੀ ਕਾਰ ਜਿੰਮੇਵਾਰੀ ਸੀ ਉਹ ਮਾਤਾ ਦਮੋਦਰੀ ਨੇ ਸੰਭਾਲੀ, ਕਿਉਂਕਿ ਮਾਤਾ ਦਮੋਦਰੀ ਜੀ ਵੱਡੇ ਮਹਿਲ ਸਨ ਛੇਵੇਂ ਪਾਤਸ਼ਾਹ ਦੇ। ਉਦੋਂ ਦੀ ਉਹ ਸਾਰੀ ਕਾਰ ਮਾਤਾ ਗੰਗਾ ਜੀ ਦੇ ਜਾਣ ਤੋਂ ਬਾਅਦ ਉਹ ਮਾਤਾ ਦਮੋਦਰੀ ਜੀ ਨੇ ਸੰਭਾਲੀ ਹੋਈ ਹੈ।
ਦਾਸੀ ਦਾਸ ਆਦ ਨਰ ਕਰਕੇ,
ਜਿੰਨੇ ਘਰ ਦੇ ਦਾਸੀਆਂ ਦਾਸ ਸੇਵਾਦਾਰ ਹਨ,
ਇਸ ਅਨੁਸਾਰ ਰਹਿ ਔਰ ਡਰ ਕੇ,
ਸਾਰੇ ਮਾਤਾ ਦਮੋਦਰੀ ਜੀ ਦੇ ਅਨੁਸਾਰ ਹੋ ਕੇ ਚੱਲਦੇ ਨੇ, ਉਹਨਾਂ ਦਾ ਡਰ ਰੱਖਦੇ ਨੇ।
ਸਭ ਪਕਵਾਨ ਧਰਾਵਰ ਜਾਤੀ,
ਇਹਦਾ ਸਾਰੇ ਪਕਵਾਨ ਤਿਆਰ ਕਰ ਕਰਕੇ ਰੱਖੇ ਜਾ ਰਹੇ ਨੇ।
ਜਨ ਹੈ ਖੈ ਹੈ ਬ੍ਰਿੰਦ ਬਰਾਤੀ,
ਮਾਤਾ ਜੀ ਸੋਚਦੇ ਨੇ ਵੀ ਇਹ ਜਿਹੜੇ ਪਕਵਾਨ ਤਿਆਰ ਹੋ ਰਹੇ ਨੇ ਬਰਾਤੀ ਖਾਉਣਗੇ।
ਕ੍ਰਿਤ ਸਿਤਾ ਅਨ ਅਨ ਕਨੇਰੇ,
ਕਹਿੰਦੇ ਘਿਓ ਤੇ ਖੰਡ ਦੇ ਨਾਲ ਬਣੇ ਹੋਏ ਕਨੇਰੇ ਅਨ ਹਨ।
ਕਮੀ ਨਾ ਕਸ਼ੂ ਵਸਤੂ ਬਹੁਤੇਰੇ,
ਮਾਤਾ ਜੀ ਸੋਚਦੇ ਨੇ ਵੀ ਕਿਸੇ ਚੀਜ਼ ਦੀ ਕਮੀ ਨਾ ਰਹਿ ਜੇ ਸਾਰੇ ਪਕਵਾਨ ਬਣ ਕੇ ਤਿਆਰ ਹੋ ਜਾਣ।
ਨਿਤ ਸੰਭਾਰਤ ਅਧਿਕ ਕਰਾਵ ਹੈ,
ਇਹਦਾ ਨਿਤ ਹੀ ਮਾਤਾ ਜੀ ਸੰਭਾਲ ਕਰਾ ਕਰਾ ਕੇ ਪਕਵਾਨ ਰੱਖ ਰਹੇ ਨੇ।
ਬ੍ਰਿੰਦ ਮਨੁਜ ਸ਼ੁਭ ਭਾਗ ਬਣਾਵ ਹੈ,
ਬੜੇ ਲਾਗਰੀ ਲੱਗੇ ਹੋਏ ਜਿਹੜੇ ਤਿਆਰ ਕਰ ਰਹੇ ਨੇ, ਮਾਤਾ ਜੀ ਪਕਵਾਨ ਬਣਾ ਬਣਾ ਕੇ ਤਿਆਰ ਕਰਵਾ ਕੇ ਰੱਖ ਰਹੇ ਨੇ ਵੀ ਬਰਾਤੀ ਛਕਣਗੇ, ਪਰ ਖੇਡ ਕੋਈ ਹੋਰ ਹੀ ਵਰਤਣੀ ਸੀ। ਉਹ ਸਾਰੀ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।